दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से ग्रंथाकार भाई संतोख सिंह जी जंग की कथा नूं बयान कर रहे ने। कथा इत्थों तक पहुंची है कंबर बेग अपने वड्डे भरा लला बेग नूं कहिंदा कि साडी बहुती ज्यादा हार दा कारण यह है कि असी भुखियां नूं थक्कियां नूं ते ठरे हुए लड़ाकू सूरवियां नूं अगे कीता। कहिंदा कि किसे भी नीति तों बगैर कोई भी जंग जित्ती नहीं जा सकती। इस तरह दियां गल्लां कंबर बेग कर रहा सी। कल इत्थों तक कथा पहुंची सी, अज इत्थों अगे मैं प्रारंभ करना। अब तम बिन स्यो जानिए पारा होए थोरा होते हेत दोए मरन के सो रहे न कोरा। ग्रंथाकार भाई संतोख सिंह जी लिखते ने कि कंबर बेग अपने भरा लला बेग नू कहिंदा है कि हुण हनेरा खत्म हो गया है और इस तों इलावा हुण दिन दा चढ़ा हो गया है, इस करके पाला भी बहुता नहीं पैंदा। कहिंदा कि दो ही वड्डे कारण सन, एक हनेरा एक पाला, ये दोवे हुण खत्म हो गए ने। छोदत श्रमत लश्कर यह सो मिटे ना जह अब हट बो नहीं बनत है रिप सिर पर यह। कहिंदा कि भावे इस तों इलावा दो होर भी बहुत वड्डे घाटे वाले कारण ने कि साडी जिहड़ी फौज है ना उह थकी है, इस तों इलावा भुखी है, पर कहिंदा कि थकावट नूं लाउण दा या भुख नूं दूर करन दा हुण समां नहीं है। इह दोवें गल्लां हो नहीं सकदियां क्योंकि वैरी ते सिर दे उत्ते चढ़िया आ रहा। देह दमा में चढ़ो सब देखो रण ओरा रौर पर्यो आवत युरे काल्यो बड़े जोरा। कहिंदा कि वड्डे दमामियां नूं वड्डे नगारियां नूं वजा दिता जावे ते भयानक जिहड़ा रण होण वाला है उस दे वल ध्यान दिता जावे क्योंकि जिहड़ा रौला है वैरी दा ओ उरे तो उरे आ रहा है, लागे तो लागे आ रहा है क्योंकि उन्होंने बहुत ज्यादा वड्डा जोर पाया है। बेग लला जानी तब एह नीक बखाने अब क्या होवत जतन कुछ रिप गण रन हाने। ग्रंथाकार भाई संतोख सिंह जी लिखते ने कि जदो भरा ने इस तरह का सुझाव दिता है ते कवि जी लिखते ने कि लला बेग ने इस गल नू चंगा मन्या है, सोचता है कि वाकया ही ये जो गल्ला कह रहा है ये बिल्कुल ठीक है क्योंकि हुण होर कोई जतन बन नहीं सकता। यही गल चंगा है कि जिन्ना लश्कर रहिंदा है उन्हूं अगे ले जाया जावे क्योंकि बहुती सारी फौज ते मारी जा चुकी। च ਚੜਿਆ ਪਸਬ ਸੰਗ ਲੈ ਹੋਏ ਕੇ ਸਮੂਹਾਈ ਚਾਹਤ ਪਾਰਣ ਖੇਤ ਮੈਂ ਕਰੂੰ ਲੜਾਈ। ਕਵੀ ਜੀ ਲਿਖਦੇ ਨੇ ਕਿ ਫੇਰ ਲਲਾ ਬੇਗ ਆਪ ਜਾਣ ਦੇ ਵਾਸਤੇ ਤਿਆਰ ਹੋਇਆ, ਚਾਹੁੰਦਾ ਹੈ ਮਨ ਦੇ ਵਿੱਚ ਕਿ ਮੈਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਅੱਗੇ ਵਧ ਕੇ ਲੜਾਈ ਕਰਾਂ। ਇਤ ਤੋਏ ਚੜ ਕਰ ਚੱਲਿਓ ਬੜ ਸ਼ੋਰ ਉਠੰਤਾ ਬਜੇ ਦਮਾਮੇ ਸੈਂਕਰੇ ਉਤਸਾਹ ਤਰੰਤਾ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਲਲਾ ਬੇਗ ਆਪ ਚੜ ਕੇ ਵੱਡੇ ਸ਼ੋਰ ਨੂੰ ਪਾਉਂਦਾ ਹੋਇਆ ਜਾ ਰਿਹਾ ਹੈ। ਬਹੁਤ ਵੱਡੇ ਜਿਹੜੇ ਨਗਾਰੇ ਨੇ ਨਾ ਉੱਚੀ ਧੁਨ ਦੇ ਨਾਲ ਵੱਜਦੇ ਨੇ ਤੇ ਜਿਹੜੀ ਵੱਡੀ ਫੌਜ ਹੈ ਨਾ ਉਹ ਅਗਾਂਹ ਵੱਧਦੀ। ਇੱਕ ਸੌਰ ਦੌੜਿਓ ਗਇਓ ਗੁਰ ਟਿਗ ਸੁਧ ਦਿਨੀ ਮਹਾਰਾਜ ਤੁਰਕਾਨ ਕੀ ਸੈਨਾ ਬੜ ਚੀਨੀ। ਇੱਕ ਘੋੜ ਸਵਾਰ ਨੇ ਦੌੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਹੇ ਮਹਾਰਾਜ, ਹੇ ਸੱਚੇ ਪਾਤਸ਼ਾਹ, ਤੁਰਕਾਂ ਦੀ ਵੱਡੀ ਸਾਰੀ ਜਿਹੜੀ ਸੈਨਾ ਹੈ ਨਾ ਉਹ ਅਗਾਂਹ ਵਧ ਰਹੀ ਹੈ। ਸਭ ਉਮੜੀ ਰਸ ਬਹੁ ਕਰੀ ਰਣ ਖੇਤ ਮਜਾਰਾ ਲਰਤ ਜੋਧ ਜਾਤੀ ਮਲਕ ਉਤ ਸ਼ਾਹ ਉਦਾਰਾ। ਕਹਿੰਦਾ ਕਿ ਵੱਡੀ ਸੈਨਾ ਉਮੜ ਕੇ ਗੁੱਸੇ ਨੂੰ ਧਾਰਨ ਕਰਕੇ ਮੈਦਾਨੇ ਜੰਗ ਦੇ ਵੱਲ ਅਗਾਂਹ ਵਧ ਰਹੀ ਹੈ। ਦੂਸਰੇ ਪਾਸੇ ਸਾਡੇ ਜਿਹੜੇ ਸੂਰਮੇ ਜੋਧਸ਼ਾਹ ਤੇ ਜਾਤੀ ਮਲਕ ਵਰਗੇ ਨੇ ਉਹ ਵੀ ਅੱਗੇ ਵਧ ਕੇ ਉਤਸ਼ਾਹ ਦੇ ਨਾਲ ਲੜ ਰਹੇ ਨੇ। ਸੁਣ ਸਗਰੀ ਸੁਧ ਸਤ ਗੁਰੂ ਅਸ ਚੜੇ ਸੋਹੇਲੇ ਚੋਬ ਪਰੀ ਰਣ ਜੀਤ ਪਰ ਭਟ ਆਯੁਧ ਲੈ ਲੇ। ਕਵੀ ਜੀ ਲਿਖਦੇ ਨੇ ਕਿ ਸਾਰੇ ਖਬਰ ਜਦੋਂ ਸਤਿਗੁਰਾਂ ਨੂੰ ਮਿਲੇ ਤੇ ਸਤਿਗੁਰਾਂ ਨੇ ਸੁਹੇਲੇ ਨਾਮ ਦੇ ਘੋੜੇ ਦੀ ਅਸਵਾਰੀ ਕੀਤੀ ਹੈ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਰਣਜੀਤ ਨਗਾਰੇ ਦੇ ਉੱਤੇ ਚੋਟਾਂ ਲਾਈਆਂ ਗਈਆਂ ਨੇ। ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਉੱਤੇ ਇੱਕ ਨਗਾਰਾ ਬਣਵਾਇਆ ਸੀ ਜਿਸ ਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਰੱਖਿਆ ਸੀ। ਪਰ ਇਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਮੇਂ ਕਵੀ ਜੀ ਲਿਖਦੇ ਨੇ ਰਣਜੀਤ ਨਗਾਰਾ ਵਜਾਇਆ। ਇੱਥੋਂ ਰਣਜੀਤ ਨਗਾਰੇ ਦੇ ਨਾਮ ਤੋਂ ਭਾਵ ਨਹੀਂ ਹੈ, ਕਿਉਂਕਿ ਰਣ ਦਾ ਭਾਵ ਹੈ ਜੰਗ ਤੇ ਜੀਤ ਦਾ ਭਾਵ ਹੈ ਜੰਗ ਨੂੰ ਜਿੱਤਣਾ। ਭਾਵ ਕਿ ਜੰਗ ਨੂੰ ਜਿੱਤਣ ਵਾਲਾ ਜਿਹੜਾ ਨਗਾਰਾ ਹੈ ਨਾ ਉਸ ਵੇਲੇ ਖੜਕਾਇਆ ਗਿਆ ਹੈ। ਜਿਹੜੇ ਸਤਿਗੁਰਾਂ ਦੇ ਯੋਧੇ ਨੇ ਉਹ ਆਪਣੇ ਸ਼ਸਤਰਾਂ ਨੂੰ ਲੈ ਕੇ ਤਿਆਰ ਬਾਰ ਤਿਆਰ ਹੋਏ। ਛੇਰ ਤੁਰੰਗਮ ਕੋ ਚੱਲੇ ਨਹੀਂ ਬਿਲਮ ਲਗਾਈ ਆਏ ਥਿਰੇ ਟਿਗ ਯੋਧ ਕੇ ਜਹਾਂ ਮਚਤ ਲੜਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਤਾ ਵੀ ਦੇਰੀ ਨਹੀਂ ਲਾਈ ਹੈ, ਘੋੜੇ ਨੂੰ ਦੜਾਇਆ ਹੈ, ਆਣ ਕੇ ਘੋੜਾ ਉੱਥੇ ਖਲੋਤਾ ਹੈ ਜਿੱਥੇ ਕਿ ਸਤਿਗੁਰਾਂ ਦਾ ਯੋਧਾ ਜੋਧਸ਼ਾਹ ਲੜਾਈ ਨੂੰ ਕਰ ਰਿਹਾ ਸੀ। ਦੂਤ ਹਸਨ ਖਾਂ ਸਤਿਗੁਰੂ ਨਿਜ ਨਿਕਟ ਬੁਲਾਇਓ ਲਲਾ ਬੇਗ ਕੋ ਕਹਾਂ ਹੈ ਜੋ ਚੜ ਕਰ ਅਬ ਆਇਓ। ਜਿਹੜਾ ਦੂਤ ਹਸਨ ਖਾਂ ਹੈ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਦੂਤ ਦੱਸ ਕਿ ਲੱਲਾ ਬੇਗ ਕਿਹੜਾ ਹੈ ਜਿਹੜਾ ਕਿ ਸਵੇਰੇ ਅੱਗੇ ਵਧ ਕੇ ਆਇਆ ਹੈ। ਸੁਣਤ ਨਿਹਾਰੇ ਸਕਲ ਤਿੰਨ ਜੇ ਚਿੰਨ ਮਹਾਨੇ। ਦੂਤ ਨੇ ਉਸ ਵੇਲੇ ਫਿਰ ਸਾਰਿਆਂ ਸੈਨਾਪਤੀਆਂ ਦੇ ਚਿੰਨਾਂ ਨੂੰ ਚੰਗੇ ਤਰੀਕੇ ਦੇ ਨਾਲ ਦੇਖਿਆ। ਬਰਨ ਬਰਨ ਕੀ ਬੈਰ ਖਾਂ ਨਿਜ ਨਿਜ ਅਗਵਾਨੇ। ਜਿੰਨੇ ਵੀ ਵੱਡੇ ਸੈਨਾਪਤੀ ਨੇ ਉਹਨਾਂ ਦੇ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਝੰਡੀਆਂ ਜਿਹੜੀਆਂ ਨੇ ਨਾ ਉਹ ਝੂਲਦੀਆਂ ਨੇ। ਕਹਿਣ ਲੱਗਿਓ ਸੁਣੀਐ ਪ੍ਰਭੂ ਉਪਰ ਪੁਸ ਤੀਨਾ ਸਿਰ ਪਰ ਕੰਚਨ ਖੋਦ ਜਿਹੇ ਦਮਕਤ ਦੁੱਤ ਪੀਨਾ। ਹਸਨ ਖਾਂ ਕਹਿੰਦਾ ਕਿ ਹੇ ਸੱਚੇ ਪਾਤਸ਼ਾਹ ਉਹ ਸਾਹਮਣੇ ਦੇਖੋ ਕਿ ਜਿਹਦੇ ਸਾਰੇ ਸਰੀਰ ਦੇ ਉੱਤੇ ਪੁਸਤੀਨ ਹੈ, ਚਮੜੇ ਦਾ ਲਿਬਾਸ ਜਿਨ੍ਹੇ ਪਹਿਨਿਆ ਹੋਇਆ। ਇਸ ਤੋਂ ਇਲਾਵਾ ਜਿਹੜੇ ਮਨੁੱਖ ਦੇ ਸਿਰ ਦੇ ਉੱਤੇ ਕੰਚਨ ਦਾ ਭਾਵ ਕੇ ਸੋਨੇ ਦਾ ਟੋਪ ਹੈ, ਜਿਹੜਾ ਕਿ ਬਹੁਤ ਜ਼ਿਆਦਾ ਦੂਰੋਂ ਹੀ ਦਮਕਦਾ ਹੈ, ਚਮਕ ਰਿਹਾ। ਜ਼ਰੀ ਬਸਤਰ ਕੀ ਕੁਛ ਵੱਡੀ ਅਜਿਹੇ ਦਿਪਤ ਪਤਾਕਾ, ਸੁਰਖਾ ਬਲੀ ਬਿਲੰਦ ਹੈ ਬਡ ਬੇਗ ਸੋ ਜਾਂਕਾ। ਕਹਿੰਦਾ ਸੱਚੇ ਪਾਤਸ਼ਾਹ ਸਾਹਮਣੇ ਦੇਖੋ ਜਿਹੜੀ ਕਿ ਸਾਰਿਆਂ ਤੋਂ ਉੱਚੀ ਝੰਡੀ ਹੈ, ਜਿਸ ਝੰਡੀ ਦੇ ਕੱਪੜੇ ਨੂੰ ਬਹੁਤੀ ਸਾਰੀ ਜਰੀ ਲੱਗੀ ਹੋਈ ਹੈ, ਦੂਸਰਿਆਂ ਝੰਡੀਆਂ ਦੇ ਨਾਲੋਂ ਉਹ ਝੰਡੀ ਜ਼ਿਆਦਾ ਉੱਚੀ ਹੈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਸੁਰਖ ਰੰਗ ਦਾ ਜਿਸ ਮਨੁੱਖ ਦੇ ਥੱਲੇ ਘੋੜਾ ਹੈ, ਜਿਹੜਾ ਕਿ ਬਹੁਤ ਤੇਜ ਦੌੜਦਾ। ਬਾਤ ਕਰਤ ਬੂਜਤ ਤੁਮੈ ਕਰ ਹਾਥ ਉਚੇਰਾ, ਲਲਾ ਬੇਗ ਸੋ ਜਾਨੀ ਹੈ ਯਹ ਔਰ ਗਰਭ ਕਨੇਰਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਦੇਖੋ ਜਿਹੜਾ ਆਪਣੇ ਹੱਥ ਨੂੰ ਹਿਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੂਸਰਿਆਂ ਦੇ ਨਾਲ ਕਰ ਰਿਹਾ ਹੈ। ਕਹਿੰਦਾ ਲਲਾ ਬੇਗ ਸੋ ਜਾਨੀ ਹੈ ਔਰ ਗਰਭ ਕਨੇਰਾ। ਹਸਨ ਖਾਂ ਦੂਤ ਦੱਸਦਾ ਹੈ ਕਿ ਸੱਚੇ ਪਾਤਸ਼ਾਹ ਇਹੀ ਲਲਾ ਬੇਗ ਸਾਰਿਆਂ ਤੋਂ ਵੱਡਾ ਜਰਨੈਲ ਹੈ, ਜਿਹਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੰਕਾਰ। ਪਾਸ ਗੁਰਾਂ ਦੇ ਸੀ ਹਸਨ ਖਾਨ ਖੜਾ, ਉਹ ਪਤੇ ਨਿਸ਼ਾਨ ਬਤਾਈ ਜਾਂਦਾ, ਵੇਖ ਵੈਰੀ ਦੀ ਫੌਜ ਦੇ ਭੇਦ ਸਾਰੇ ਸਤ ਗੁਰਾਂ ਦੇ ਤਾਈ ਜਤਾਈ ਜਾਂਦਾ, ਆ ਫਲਾਣਾ ਆਇਆ ਆ ਫਲਾਣਾ ਜਾਂਦਾ, ਸਾਰੇ ਪਤੇ ਨਿਸ਼ਾਨ ਸੁਣਾਈ ਜਾਂਦਾ, ਭੇਤੀ ਕਰਦਾ ਹੈਸੀ ਕਰਤਾਰ ਸਿੰਘਾ, ਜਿੰਨੇ ਪੁੱਜ ਦੇ ਭੇਦ ਖੁਲਾਈ ਜਾਂਦਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਗੁਰਾਂ ਦੇ ਕੋਲ ਹਸਨ ਖਾਂ ਉਹਨਾਂ ਦਾ ਵੈਰੀਆਂ ਦਾ ਦੂਤ ਸੀ, ਉਹ ਹਰ ਇੱਕ ਤਰ੍ਹਾਂ ਦੇ ਜਿਹੜੇ ਭੇਤ ਨੇ ਨਾ ਉਹ ਦੱਸੀ ਜਾਂਦਾ ਸੀ। ਸਤਿਗੁਰਾਂ ਦੇ ਪੁੱਛਣ ਦੇ ਉੱਤੇ ਲੱਲਾ ਬੇਗ ਦੀ ਸਾਰੀ ਨਿਸ਼ਾਨੀ ਦੱਸੀ ਹੈ ਕਿ ਉਹ ਜਿਹੜਾ ਆਦਮੀ ਹੈ ਨਾ ਜਿਹਦੀ ਸਾਰਿਆਂ ਤੋਂ ਉੱਚੀ ਝੰਡੀ ਹੈ, ਜਿਹਦੇ ਥੱਲੇ ਸੁਰਖ ਰੰਗ ਦਾ ਘੋੜਾ ਹੈ, ਉਹ ਲੱਲਾ ਬੇਗ ਹੈ, ਜਿਹਨੇ ਆਪਣੇ ਸਿਰ ਦੇ ਉੱਤੇ ਲੋਹੇ ਦੀ ਜਗ੍ਹਾ ਦੇ ਉੱਤੇ ਸੋਨੇ ਦਾ ਟੋਪ ਪਹਿਨਿਆ ਹੋਇਆ। ਬਾਮ ਦਿਸ਼ਾ ਤਿਸ ਤੇ ਖਰੋ ਸੋ ਕੰਬਰ ਬੇਗਾ, ਤੁਰ ਕੀ ਤੁਰੰਗ ਕੁਮੈਤ ਹੈ ਬਹੁ ਚਲੇ ਸੋ ਬੇਗਾ। ਇਸ ਤੋਂ ਇਲਾਵਾ ਦੂਸਰੇ ਦੇ ਬਾਰੇ ਦੱਸਿਆ ਹੈ ਹਸਨ ਖਾਂ ਨੇ, ਕਹਿੰਦਾ ਕਿ ਸੱਚੇ ਪਾਤਸ਼ਾਹ ਜਿਹੜਾ ਲੱਲਾ ਬੇਗ ਦੇ ਖੱਬੇ ਪਾਸੇ ਹੈ ਉਹਦਾ ਨਾਮ ਹੈ ਕੰਬਰ ਬੇਗ, ਉਹ ਤੁਰਕੀ ਨਸਲ ਦੇ ਘੋੜੇ ਦੇ ਉੱਤੇ ਚੜਿਆ ਹੋਇਆ, ਜਿਹਦਾ ਰੰਗ ਕੁਮੈਤ ਹੈ, ਲਾਖੇ ਰੰਗ ਨੂੰ ਕੁਮੈਤ ਆਖਿਆ ਜਾਂਦਾ ਹੈ। ਕਹਿੰਦਾ ਕਿ ਕੰਬਰ ਬੇਗ ਲੱਲਾ ਬੇਗ ਦੇ ਖੱਬੇ ਪਾਸੇ ਹੈ, ਤੁਰਕੀ ਨਸਲ ਦੇ ਲਾਖੇ ਘੋੜੇ ਦੇ ਉੱਤੇ ਅਸਵਾਰ ਹੈ, ਜਿਹੜਾ ਘੋੜਾ ਬਹੁਤ ਤੇਜ਼ ਰਫ਼ਤਾਰ ਦੇ ਨਾਲ ਦੌੜਦਾ। ਪ੍ਰਾਤਾ ਇਸ ਕੋ ਅਲਪ ਹੈ ਬਡ ਬੀਰ ਕਹਾਵੇ, ਦਾਨਸ਼ਵੰਦ ਵਿਸਾਲ ਹੀ ਬਹੁ ਕਾਵ ਬਤਾਵੇ। ਇਸ ਤੋਂ ਇਲਾਵਾ ਹਸਨ ਖਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਕੰਬਰ ਬੇਗ ਹੈ ਇਹ ਛੋਟਾ ਭਰਾ ਹੈ ਲੱਲਾ ਬੇਗ ਦਾ, ਜਿਹੜਾ ਕਿ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਕਹਾਉਂਦਾ ਹੈ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇਹ ਦਾਨਸ਼ਵੰਦ ਵੀ ਹੈ, ਵਿਸ਼ੇਸ਼ ਵਿਸ਼ਾਲ ਬੁੱਧੀ ਦਾ ਮਾਲਕ ਵੀ ਹੈ, ਇਹ ਬੜੇ ਦਾਵ ਕਾਵ ਸਾਰਿਆਂ ਨੂੰ ਦੱਸਦਾ ਹੈ। ਪਿੱਖੋ ਦਾਹਣੀ ਦਿਸ਼ਾ ਮੈਂ ਸਬਜ਼ਾ ਬਡ ਕੋਰਾ, ਨਾਮ ਕਾਵਲੀ ਬੇਗ ਇਸ ਰਾਖੇ ਬਡ ਜ਼ੋਰਾ। ਹਸਨ ਖਾਂ ਦੂਤ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਲੱਲਾ ਬੇਗ ਦੇ ਸੱਜੇ ਪਾਸੇ ਦੇਖੋ ਕਿ ਸਬਜ਼ ਘੋੜੇ ਦੇ ਉੱਤੇ ਇੱਕ ਮਨੁੱਖ ਅਸਵਾਰ ਹੈ, ਘੋੜੇ ਦੇ ਇੱਕ ਰੰਗ ਦੇ ਖਾਸ ਸੰਕੇਤ ਨੂੰ ਸਬਜ਼ ਆਖਿਆ ਜਾਂਦਾ ਹੈ, ਨੀਲੀ ਝਲਕ ਦੇ ਨਾਲ ਜਿਹੜਾ ਚਿੱਟਾ ਦਿਖਾਈ ਦਿੰਦਾ ਹੈ ਉਸ ਨੂੰ ਸਬਜ਼ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਦੱਸਿਆ ਦੂਤ ਨੇ ਕਿ ਜਿਹੜਾ ਸਬਜ਼ ਘੋੜੇ ਦੇ ਉੱਤੇ ਅਸਵਾਰ ਹੈ ਉਹ ਲੱਲਾ ਬੇਗ ਦੇ ਸੱਜੇ ਪਾਸੇ ਹੈ, ਇਸ ਦਾ ਨਾਮ ਕਾਬਲੀ ਬੇਗ ਹੈ ਔਰ ਇਹ ਬਹੁਤ ਵੱਡਾ ਜ਼ੋਰ ਰੱਖਦਾ ਹੈ। ਆਯਦ ਵਿਦਿਆ ਬਹੁਤ ਹੀ ਚਿਰ ਕਾਲ ਕਮਾਈ, ਕਰਤ ਪਟੇ ਬਾਜ਼ੀ ਅਦਕ ਗਨ ਪਿਖੀ ਲੜਾਈ। ਕਹਿੰਦਾ ਕਿ ਸ਼ਸਤਰ ਵਿਦਿਆ ਦੇ ਵਿੱਚ ਬਹੁਤ ਨਿਪੁੰਨ ਹੈ, ਇਹਨੇ ਬਹੁਤ ਜ਼ਿਆਦਾ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਹੋਇਆ ਬੜੇ ਲੰਮੇ ਸਮੇਂ ਤੱਕ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇਹ ਗਤਕੇਬਾਜ਼ੀ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦਾ ਹੈ, ਬਹੁਤੀਆਂ ਲੜਾਈਆਂ ਦੇ ਵਿੱਚ ਇਸ ਗੱਲ ਨੂੰ ਪਰਖਿਆ ਗਿਆ। ਲੱਲਾ ਬੇਗ ਮਾਤਲ ਲੱਗੇ ਨਿਤ ਰਹਿ ਇਸ ਤੀਰਾ, ਮਲਤ ਰਜਤ ਪਣ ਹਾਥ ਮੈਂ ਬਲ ਅਦਕ ਸਰੀਰਾ। ਇਸ ਤੋਂ ਇਲਾਵਾ ਹਸਨ ਖਾਂ ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਲੱਲਾ ਬੇਗ ਜਿਹੜਾ ਸਾਰਿਆਂ ਤੋਂ ਵੱਡਾ ਜਰਨੈਲ ਹੈ, ਇਸ ਕਾਬਲ ਬੇਗ ਦਾ ਮਾਮਾ ਲੱਗਦਾ ਹੈ, ਹਮੇਸ਼ਾ ਆਪਣੇ ਮਾਮੇ ਦੇ ਕੋਲ ਹੀ ਇਹ ਕਾਬਲੀ ਬੇਗ ਰਹਿੰਦਾ ਹੈ। ਸੱਚੇ ਪਾਤਸ਼ਾਹ ਇਹਦੇ ਵਿੱਚ ਇੰਨੀ ਤਾਕਤ ਹੈ ਕਿ ਆਪਣੀ ਚੁਟਕੀ ਦੇ ਵਿੱਚ ਲੈ ਕੇ ਕਿਸੇ ਰਜਤਪਣ ਨੂੰ, ਕਿਸੇ ਰੁਪਈਏ ਨੂੰ ਇਸ ਤਰੀਕੇ ਦੇ ਨਾਲ ਦਬਾ ਕੇ, ਇਸ ਤਰੀਕੇ ਦੇ ਨਾਲ ਮਸਲ ਦਿੰਦਾ ਹੈ ਕਿ ਉਹਦੇ ਸਾਰੇ ਦੇ ਸਾਰੇ ਹਰਫ ਮਿਟ ਜਾਂਦੇ ਨੇ, ਬਿਲਕੁਲ ਸਿੱਕਾ ਸਾਫ ਹੋ ਜਾਂਦਾ ਹੈ ਇੰਨਾ ਬਲੀ। ਇਹ ਸਨ ਮੁਖ ਜਬ ਲੜੈ ਗੋ ਮਾਰੈ ਸਮੁਦਾਈ, ਹਤੋ ਆਪ ਇਸ ਪ੍ਰਥਮ ਹੀ ਨਹੀਂ ਸੁਪਟ ਖਪਾਈ। ਹਸਨ ਖਾਂ ਦੂਤ ਸਾਰੇ ਭੇਦ ਸਤਿਗੁਰਾਂ ਨੂੰ ਦੇ ਰਿਹਾ, ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਕਰਕੇ ਜਦੋਂ ਤੁਹਾਡੇ ਨਾਲ ਯੁੱਧ ਹੋਵੇਗਾ ਤੇ ਸਾਹਮਣੇ ਵੱਧ ਕੇ ਇਹ ਬਹੁਤ ਜ਼ਿਆਦਾ ਤੁਹਾਡੇ ਸੂਰਮਿਆਂ ਨੂੰ ਮਾਰੇਗਾ, ਇਸ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਮੇਰਾ ਇੱਕ ਮਸ਼ਵਰਾ ਹੈ ਕਿ ਸਾਰਿਆਂ ਤੋਂ ਪਹਿਲਾਂ ਇਸ ਕਾਬਲ ਬੇਗ ਨੂੰ ਹੀ ਮਾਰਿਆ ਜਾਵੇ ਤਾਂ ਕਿ ਬਹੁਤਿਆਂ ਸੂਰਮਿਆਂ ਤੁਹਾਡਿਆਂ ਦਾ ਇਹ ਨਾਸ ਨਾ ਕਰ ਸਕੇ। ਦੋਨੋ ਇਸ ਕੇ ਸੁੱਤ ਖਰੇ ਇੱਕ ਕਾਸਮ ਬੇਗਾ, ਸ਼ਮਸ ਬੇਗ ਸੁੱਤ ਦੂਸਰੋ ਜਿਸ ਕੇ ਕਰ ਤੇਗਾ। ਇਸ ਤੋਂ ਇਲਾਵਾ ਹਸਨ ਖਾਂ ਦੂਤ ਕਹਿੰਦਾ ਕਿ ਲੱਲਾ ਬੇਗ ਦੇ ਦੋਵੇਂ ਜਿਹੜੇ ਪੁੱਤਰ ਨੇ ਉਹ ਵੀ ਖਲੋਤੇ ਹੋਏ ਨੇ, ਇੱਕ ਦਾ ਨਾਮ ਹੈ ਕਾਸਮ ਬੇਗ ਤੇ ਦੂਸਰੇ ਦਾ ਨਾਮ ਹੈ ਸ਼ਮਸ ਬੇਗ। ਸੱਚੇ ਪਾਤਸ਼ਾਹ ਦੂਸਰੇ ਦੇ ਹੱਥ ਦੇ ਵਿੱਚ ਵੱਡੀ ਤਿੱਖੀ ਕਿਰਪਾਨ ਫੜੀ ਹੋਈ। ਪ੍ਰਥਮ ਗੋਲ ਕੋ ਬਾਂਧ ਕੇ ਇਹ ਚਾਹਤ ਲੜਾਈ, ਪਰੇ ਆਣ ਮੁਖ ਕਾਲ ਕੇ ਕਿਉਂ ਹੁਣ ਬਚਾਈ। ਹਸਨ ਖਾਂ ਕਹਿੰਦਾ ਕਿ ਸੱਚੇ ਪਾਤਸ਼ਾਹ ਟੋਲਾ ਬਣ ਕੇ ਸਾਰਿਆਂ ਤੋਂ ਪਹਿਲਾਂ ਇਹ ਲੜਨਾ ਚਾਹੁੰਦੇ ਨੇ, ਪਰੇ ਆਣ ਮੁਖ ਕਾਲ ਕੇ ਕਿਉਂ ਹੁਣ ਨਾ ਬਚਾਈ। ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਕਾਲ ਦੇ ਮੂੰਹ ਦੇ ਵਿੱਚ ਪੈਣ ਦੇ ਵਾਸਤੇ ਤਿਆਰ ਹੋਏ ਨੇ, ਜਦੋਂ ਹੀ ਕਾਲ ਦੇ ਮੂੰਹ ਦੇ ਅੱਗੇ ਆਉਣਗੇ ਤੇ ਫਿਰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦਾ ਬਚਾਅ ਹੋ ਨਹੀਂ ਸਕੇਗਾ। ਸੁਣੋ ਗੁਰੂ ਜੀ ਦੂਰ ਲੱਗ ਨਹੀਂ ਦ੍ਰਿਸ਼ਟੀ ਆਵੇ, ਧਰ ਪਰ ਧਰ ਮਰ ਕਰ ਪਰੇ ਤਿੰਨ ਕੌਣ ਗਿਨਾਵੇ। ਸੱਚੇ ਪਾਤਸ਼ਾਹ ਦੂਰ ਤੱਕ ਦੇਖੋ ਕਿ ਜਿਉਂਦਾ ਕੋਈ ਦਿਸਦਾ ਨਹੀਂ, ਜਿੰਨੇ ਵੀ ਦਿਸਦੇ ਨੇ ਉਹ ਮਰੇ ਹੋਏ ਧਰਤੀ ਦੇ ਉੱਤੇ ਡਿੱਗੇ ਪਏ ਦਿਸਦੇ ਨੇ। ਸੱਚੇ ਪਾਤਸ਼ਾਹ ਮੈਂ ਤੇ ਵੱਡਿਆਂ ਜਰਨੈਲਾਂ ਦੇ ਗੱਲ ਦਾ ਬਿਆਨ ਕੀਤਾ, ਇਹ ਜਿਹੜੇ ਮਰੇ ਪਏ ਨੇ ਇਹਨਾਂ ਦੇ ਬਾਰੇ ਦੱਸਣ ਦਾ ਕੀ ਫਾਇਦਾ, ਔਰ ਇਹਨਾਂ ਦੀ ਗਿਣਤੀ ਕਿਵੇਂ ਕੀਤੀ ਜਾ ਸਕਦੀ। ਚੌਥੇ ਭਾਗ ਨ ਚਮੂ ਅਬ ਸਭ ਸੁਗਮ ਸੰਘਾਰੋ, ਤੁਮੇ ਅੱਗੇ ਕੋ ਅਰ ਨਹੀਂ ਮੈਂ ਭਲੇ ਵਿਚਾਰੋ। ਕਹਿੰਦਾ ਕਿ ਸੱਚੇ ਪਾਤਸ਼ਾਹ ਚੌਥਾ ਭਾਗ ਫੌਜ ਦਾ ਹੁਣ ਬਾਕੀ ਰਹਿ ਗਿਆ ਹੈ, ਮੈਨੂੰ ਲੱਗਦਾ ਕਿ ਸੌਖੇ ਤਰੀਕੇ ਦੇ ਨਾਲ ਹੀ ਤੁਸੀਂ ਇਸ ਫੌਜ ਨੂੰ ਮਾਰ ਦਿਓਗੇ। ਤੁਮੇ ਅੱਗੇ ਅਰੇ ਨਹੀਂ ਮੈਂ ਭਲੀ ਵਿਚਾਰਾ, ਮੈਂ ਭਲੀ ਪ੍ਰਕਾਰ ਦੇ ਨਾਲ ਇਸ ਗੱਲ ਨੂੰ ਵਿਚਾਰ ਕੇ ਵੇਖ ਲੈ ਕਿ ਕੋਈ ਵੀ ਵੈਰੀ ਤੁਹਾਡੇ ਸਾਹਮਣੇ ਅੜ ਨਹੀਂ ਸਕੇਗਾ। ਗਮਨੇ ਤੁਮ ਦਲ ਸ਼ਲਭ ਕੋ ਕਰ ਮਾਰੋ ਮਾਰੋ, ਆਵੇ ਖਰੇ ਉਦਾਸ ਹੈ ਤੁਮ ਬਿਲਮ ਬਿਸਾਰੋ। ਕਹਿੰਦਾ ਸੱਚੇ ਪਾਤਸ਼ਾਹ ਟਿੱਡੀ ਸਮਾਨ ਦਲ ਮਾਰੋ ਮਾਰ ਕਰਦਾ ਹੋਇਆ ਮਰ ਚੁੱਕਾ ਹੈ, ਸੱਚੇ ਪਾਤਸ਼ਾਹ ਇਹ ਜਿੰਨੇ ਜਿਉਂਦੇ ਖਲੋਤੇ ਨੇ, ਇਹ ਵੀ ਬਹੁਤ ਜਿਆਦਾ ਉਦਾਸ ਨੇ, ਮੁਰਝਾਏ ਹੋਏ ਨੇ। ਦੇਰੀ ਨੂੰ ਛੱਡ ਕੇ ਸੱਚੇ ਪਾਤਸ਼ਾਹ ਛੇਤੀ ਦੇ ਨਾਲ ਤੁਸੀਂ ਅਗਾਂਹ ਵਧੋ। ਸ੍ਰੀ ਸਤਿਗੁਰੂ ਬਿਕਸੇ ਸੁਣ ਕਰ ਤਨਖ ਸੰਵਾਰਾ, ਤੀਰ ਨਿਕਾਸਿਓ ਖਰ ਵੱਡੋ ਤੱਕ ਕੇ ਤਬ ਮਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹਸਨ ਖਾਨ ਦੂਤ ਨੇ ਜਦੋਂ ਇਸ ਤਰ੍ਹਾਂ ਦੀਆਂ ਸਾਰੀਆਂ ਜਰਨੈਲਾਂ ਦੀਆਂ ਨਿਸ਼ਾਨੀਆਂ ਦੱਸੀਆਂ, ਉਹਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਨੇ। ਸਤਿਗੁਰਾਂ ਨੇ ਇੱਕ ਖਪਰਾ ਤੀਰ ਆਪਣੇ ਪੱਥੇ ਦੇ ਵਿੱਚੋਂ ਕੱਢਿਆ ਹੈ, ਉਸ ਤੀਰ ਨੂੰ ਰੱਖਿਆ ਹੈ ਆਪਣੇ ਤਨਖ ਦੇ ਵਿੱਚ, ਤੇ ਫਿਰ ਜ਼ੋਰ ਦੇ ਨਾਲ ਕਿਸੇ ਇੱਕ ਦਾ ਨਿਸ਼ਾਨਾ ਤੱਕ ਕੇ ਉਸ ਤੀਰ ਨੂੰ ਚਲਾ ਦਿੱਤਾ। ਕਿਹਦੇ ਵੱਲ ਤੀਰ ਮਾਰਿਆ, ਅਗਲੇ ਸਤਰ ਦੇ ਵਿੱਚ ਉਸ ਦਾ ਕਵੀ ਜੀ ਬਿਆਨ ਕਰਦੇ ਨੇ। ਲੱਲਾ ਬੇਗ ਕੇ ਸੀਸ ਪਰ ਜੋ ਕੰਚਨ ਕੇਰਾ, ਤੱਕ ਮਾਰਿਓ ਤਿਸ ਕੋ ਤਬੇ ਅਵਨੀ ਪਰ ਗੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਲਾ ਬੇਗ ਜਿਹੜਾ ਸਾਰਿਆਂ ਤੋਂ ਵੱਡਾ ਜਰਨੈਲ ਹੈ, ਉਹਦੇ ਵੱਲ ਤੱਕ ਕੇ ਤੀਰ ਚਲਾਇਆ ਹੈ। ਜਿਹੜਾ ਸਤਿਗੁਰਾਂ ਦਾ ਛੱਡਿਆ ਹੋਇਆ ਤੀਰ ਉਸ ਦੇ ਸਿਰ ਦੇ ਵਿੱਚ ਜਾ ਕੇ ਵੱਜਿਆ ਹੈ, ਜਿਹੜਾ ਉਹਨੇ ਸੋਨੇ ਦਾ ਟੋਪ ਪਾਇਆ ਹੋਇਆ ਸੀ ਉਹ ਲੱਤ ਕੇ ਧਰਤੀ ਦੇ ਉੱਤੇ ਡਿੱਗ ਪਿਆ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਤੀਰ ਚਲਾਇਆ, ਪਰ ਸਤਿਗੁਰੂ ਜੀ ਉਸ ਨੂੰ ਮਾਰਨਾ ਨਹੀਂ ਸਨ ਚਾਹੁੰਦੇ, ਸਿਰਫ ਸੰਕੇਤ ਦੇ ਨਾਲ ਉਹਨੂੰ ਹੁਸ਼ਿਆਰ ਕਰਨਾ ਚਾਹੁੰਦੇ ਸਨ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾਇਆ ਤੇ ਕਿਸ ਤਰ੍ਹਾਂ ਜਾ ਕੇ ਉੱਥੇ ਨਿਸ਼ਾਨੇ ਦੇ ਉੱਤੇ ਵੱਜਾ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰੀਕੇ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ। ਫੌਜਾਂ ਜੁਟੀਆਂ ਤੇ ਅੱਗ ਵਰਨ ਲੱਗੀ, ਜ਼ੋਰ ਢੋਲਾਂ ਨਗਾਰਿਆਂ ਪਾਏ ਦਿੱਤਾ, ਦੋਹੀ ਪਾਸੇ ਰੌਲਾ ਬੇਸ਼ੁਮਾਰ ਪਿਆ, ਧਰਤ ਕੰਬ ਆਕਾਸ਼ ਗੁੰਜਾਏ ਦਿੱਤਾ। ਲੱਲਾ ਬੇਗ ਖੜਾ ਪਿੱਛੇ ਫੌਜ ਦੇ ਸੀ, ਹਸਨ ਖਾਨ ਨੇ ਤੁਰਤ ਦਿਖਾਏ ਦਿੱਤਾ, ਸਤਿਗੁਰਾਂ ਨੇ ਚਾੜ ਕੇ ਤੀਰ ਚਿੱਲੇ, ਵਾਹਿਗੁਰੂ ਉਚਾਰ ਚਲਾਏ ਦਿੱਤਾ। ਸੂਬੇਦਾਰੀ ਦਾ ਤਾਜ ਸੀ ਸਿਰ ਉਹਦੇ, ਪਹਿਲੇ ਹੱਥ ਹੀ ਮਾਰ ਉਡਾਏ ਦਿੱਤਾ। ਇਹ ਬੇਸ਼ਗਨੀ ਵੇਖ ਕਰਤਾਰ ਸਿੰਘਾ, ਦਿਲ ਛੱਡ ਕੇ ਹੌਸਲਾ ਢਾ ਦਿੱਤਾ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਨ ਨੂੰ ਸੂਬੇਦਾਰੀ ਦਾ ਇੱਕ ਤਾਜ ਸੀ ਉਹਦੇ ਸਿਰ ਦੇ ਉੱਤੇ, ਜਿਹਨੂੰ ਸਤਿਗੁਰਾਂ ਨੇ ਤੀਰ ਮਾਰ ਕੇ ਧਰਤੀ ਦੇ ਉੱਤੇ ਡਿੱਗ ਦਿੱਤਾ, ਉਹਨਾਂ ਦੇ ਵਾਸਤੇ ਇੱਕ ਬਹੁਤ ਹੀ ਵੱਡਾ ਅਪਸ਼ਗਨ ਹੋਇਆ। ਪਿਖ ਕਰ ਬਿਸਮੇ ਹਲ ਚਲੇ, ਇਤੇ ਉਤਕੋ ਹੋਏ ਖਰ ਖਪਰਾ ਧਰਨੀ ਗੜਿਓ, ਦੇਖੇ ਸਭ ਕੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਕੌਤਕ ਨੂੰ ਦੇਖ ਕੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ ਨੇ। ਜਿਹੜਾ ਸਤਿਗੁਰਾਂ ਦਾ ਛੱਡਿਆ ਹੋਇਆ ਤੀਰ ਸੀ ਉਹ ਟੋਪ ਨੂੰ ਡੇਗ ਕੇ ਅੱਗੇ ਧਰਤੀ ਦੇ ਵਿੱਚ ਜਾ ਖੁੱਬਿਆ, ਸਾਰਿਆਂ ਨੇ ਇਸ ਗੱਲ ਨੂੰ ਵੇਖਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸਿਰ ਤੇ ਕੰਚਨ ਖੋਦ ਜਬ ਪਗੀਆਂ ਸਹਿਤ ਗਿਰਾਏ, ਨਗਨ ਮੂੰਡ ਮੂੰਡਿਓ ਹੋ ਤੋ ਪਿਖ ਸਭ ਗੇ ਬਿਸਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਲੱਲਾ ਬੇਗ ਦੇ ਸਿਰ ਦੇ ਉੱਤੋਂ ਉਹ ਸੋਨੇ ਦਾ ਟੋਪ ਡਿੱਗਾ ਹੈ, ਸਮੇਤ ਪੱਗ ਦੇ ਉਹ ਧਰਤੀ ਦੇ ਉੱਤੇ ਡਿੱਗ ਪਿਆ ਹੈ, ਨੰਗਾ ਸਿਰ ਥੱਲੋਂ ਉਸ ਦਾ ਦਿਖਾਈ ਦਿੱਤਾ ਹੈ, ਜਿਹੜਾ ਕਿ ਬੜਾ ਘਰੋੜ ਕੇ ਮੁੰਨਿਆ ਹੋਇਆ, ਦੇਖ ਕੇ ਸਾਰੇ ਬੜੇ ਹੈਰਾਨ ਹੋਏ। ਇਤੀ ਉਤ ਸਗਲੇ ਹਲ ਚਲੇ, ਕੁਛ ਤ੍ਰਾਸ ਉਪੰਨਾ, ਲਲਾ ਬੇਗ ਲੱਜਤ ਪਾਇਓ ਮਾਨੋ ਮਨ ਹੰਨਾ। ਕਵੀ ਜੀ ਲਿਖਦੇ ਨੇ ਕਿ ਹਲਚਲੀ ਇੱਕ ਦੂਜੇ ਦੇ ਵਿੱਚ ਪੈ ਗਈ ਹੈ, ਸਾਰਿਆਂ ਨੇ ਬੜੇ ਡਰ ਨੂੰ ਮੰਨਿਆ ਹੈ, ਲੱਲਾ ਬੇਗ ਬਹੁਤ ਹੀ ਜ਼ਿਆਦਾ ਸ਼ਰਮਸਾਰ ਹੋਇਆ, ਮਾਨੋ ਕਿ ਮਾਣ ਉਹਦਾ ਟੁੱਟ ਚੁੱਕਾ ਹੈ। ਕੱਟ ਕੋ ਪਟ ਚਟ ਪਟ ਠਟਿਓ, ਲਟ ਪਟਾ ਲਪੇਟਾ, ਚਪਟ ਬਾਗ ਦਬਟਿਓ ਤੁਰੰਗ, ਸਟਕਿਓ ਮੁਗ ਲੇਟਾ। ਕਵੀ ਜੀ ਲਿਖਦੇ ਨੇ ਕਿ ਲੱਲਾ ਬੇਗ ਨੇ ਛੇਤੀ ਦੇ ਨਾਲ ਲੱਕ ਨੂੰ ਬੱਧਾ ਹੋਇਆ ਕੱਪੜਾ ਲਾ ਕੇ ਸਿਰ ਦੇ ਉੱਤੇ ਲਟਪਟਾ ਪਾਵ ਕੇ ਵਿੰਗਾ ਟਿੱਡਾ ਜਿਹਾ ਲਪੇਟ ਲਿਆ, ਵਾਗ ਨੂੰ ਚਪਟਾ ਮਾਰ ਕੇ ਫੜ ਲਿਆ ਹੈ ਤੇ ਫੇਰ ਟਲ ਗਿਆ ਹੈ ਮੁਗਲ ਬੱਚਾ। ਕੁੱਪੀ ਬਿਲੋਚਨ ਰਖਤ ਕਰ ਕਹਿ ਪੂਜਾ ਉਠਾਏ, ਕਿਉਂ ਨ ਕਰਤ ਹੇਲਾ ਅਬੈ ਮਾਰੋ ਸਮੁਦਾਏ। ਬੜਾ ਕੁੱਪਿਆ ਹੈ, ਬੜਾ ਕ੍ਰੋਧਵਾਨ ਲਲਾ ਬੇਗ ਹੋਇਆ, ਅੱਖਾਂ ਨੂੰ ਲਾਲ ਕਰਕੇ ਬਾਹਾਂ ਨੂੰ ਉੱਚੀਆਂ ਉਲਾਰ ਕੇ ਸਾਰਿਆਂ ਨੂੰ ਕਹਿੰਦਾ ਕਿਉਂ ਨਾ ਕਰੋ ਹੱਲਾ। ਕਹਿੰਦਾ ਕਿ ਹੱਲਾ ਹੁਣ ਕਿਉਂ ਨਹੀਂ ਕਰਦੇ, ਸਾਰਿਆਂ ਨੂੰ ਜਿੰਨੇ ਅੱਗੇ ਆਏ ਨੇ ਮਾਰ ਸੁੱਟੋ। ਕਹਿੰਦਾ ਇੱਕ ਇੱਕ ਛੋਰ ਤੁਫੰਗ ਕੋ ਖੈਂਚੋ ਖਰ ਖੰਡੇ, ਕਰਤ ਚਲੋ ਸਿਰ ਧਰ ਜੁਦੇ ਹੈ ਬੇਗ ਪ੍ਰਚੰਡੇ। ਕਹਿੰਦਾ ਕਿ ਪਹਿਲਾਂ ਇੱਕ ਇੱਕ ਬੰਦੂਕ ਦਾ ਵਾਰ ਕਰੋ ਤੇ ਫਿਰ ਖੰਡਿਆਂ ਨੂੰ ਖਿੱਚ ਕੇ ਸਿਰ ਤੋਂ ਧੜਾਂ ਨੂੰ ਜੁਦੇ ਜੁਦੇ ਕਰਕੇ ਸੁੱਟਦੇ ਜਾਓ ਅੱਗੇ ਦੇ ਅੱਗੇ। ਇਸੇ ਤਰੀਕੇ ਦੇ ਨਾਲ ਤੁਸੀਂ ਘੋੜਿਆਂ ਨੂੰ ਦੜਾ ਕੇ ਮਾਰ ਮਾਰੋ। ਮਾਰ ਮਾਰ ਬਕਹਾਏ ਹੋ ਕੀਨਸ ਬੱਡ ਹੇਲਾ, ਛੋਰਤ ਬ੍ਰਿੰਦ ਤੁਫੰਗ ਕੋ ਜਹਿ ਮੇਲ ਦੋਹੇਲਾ। ਕਵੀ ਜੀ ਲਿਖਦੇ ਨੇ ਕਿ ਔਖਾ ਮੇਲ ਭਾਵ ਕੇ ਮੁੱਠ ਭੇੜ ਸਾਰੇ ਕਰਨਾ ਚਾਹੁੰਦੇ ਨੇ, ਮਾਰ ਲੋ ਦੀਆਂ ਆਵਾਜ਼ਾਂ ਆਈਆਂ ਨੇ, ਬੜਾ ਰੌਲਾ ਰੱਪਾ ਮਚਾ ਦਿੱਤਾ ਲੱਲਾ ਬੇਗ ਦੀ ਫੌਜ ਨੇ। ਇਤ ਸਤ ਗੁਰ ਕਰ ਸ਼ੀਘਰਤਾ ਟਿਗ ਯੋਧ ਹਕਾਰਾ, ਅਰਧ ਚਮੂ ਨਿਜ ਸੰਗ ਲੈ ਹੂਜੈ ਅਬ ਨਿਆਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ੀਘਰਤਾ ਨੂੰ ਕਾਲੀ ਨੂੰ ਧਾਰਨ ਕਰਕੇ ਜੋਤਸ਼ਾਹ ਨੂੰ ਆਪਣੇ ਕੋਲ ਬੁਲਾਇਆ ਹੈ। ਸਤਿਗੁਰਾਂ ਨੇ ਜੋਤਸ਼ਾਹ ਨੂੰ ਹੁਕਮ ਦਿੱਤਾ ਕਿ ਅੱਧੀ ਫੌਜ ਨੂੰ ਨਾਲ ਲੈ ਕੇ ਤੂੰ ਸਾਡੇ ਤੋਂ ਵੱਖਰਾ ਹੋ ਜਾ। ਹਮ ਸਨ ਮੁਖ ਇਸ ਲਰੇਗੇ ਚਾਲ ਬੱਡ ਹੇਲਾ, ਦੱਖਣ ਦਿਸ਼ ਤੇ ਤੁਮ ਪਰੋ ਦੇ ਹੋ ਰੇਲ ਰੋ ਪੇਲਾ। ਸਤਿਗੁਰੂ ਜੀ ਜੋਤਸ਼ਾਹ ਨੂੰ ਕਹਿੰਦੇ ਨੇ ਕਿ ਸਾਹਮਣੇ ਜਿਹੜਾ ਵੈਰੀ ਆ ਰਿਹਾ ਹੈ ਇਸ ਦਾ ਮੁਕਾਬਲਾ ਅਸੀਂ ਸਾਹਮਣੇ ਖੜੇ ਹੋ ਕੇ ਕਰਾਂਗੇ, ਤੂੰ ਦੱਖਣ ਦੀ ਦਿਸ਼ਾ ਦੇ ਵੱਲੋਂ ਜਾ ਕੇ ਵੱਡਾ ਹੱਲਾ ਕਰ। ਸੁਣ ਸ੍ਰੀ ਹਰ ਗੋਬਿੰਦ ਤੇ ਪਾਟ ਯੋਧ ਬਖਾਨਾ, ਤੁਮ ਪ੍ਰਤਾਪ ਸੂਰਜ ਉਦਿਓ ਤੁਰਕਨ ਤਮ ਹਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਹੱਥ ਜੋੜ ਕੇ ਜੋਤਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਤੇਜ ਪ੍ਰਤਾਪ ਹੈ ਨਾ ਉਹ ਸੂਰਜ ਦੇ ਵਾਂਗ ਚੜਿਆ ਹੋਇਆ, ਸੱਚੇ ਪਾਤਸ਼ਾਹ ਤੁਰਕ ਜਿਹੜੇ ਨੇ ਹਨੇਰੇ ਵਰਗੇ ਇਹ ਤੁਹਾਡੇ ਤੇਜ ਦੇ ਸਾਹਮਣੇ ਟਿਕਣਗੇ ਨੇ। ਕਹਾਂ ਸ਼ਕਤਿਨ ਮ੍ਰਿਗਨ ਗਨ ਗਜ ਰਾਜ ਬਡੇਰੇ, ਕੇਹਰ ਕੇ ਸਨਮੁਖ ਹਰੈ ਹੋਏ ਸਕੇ ਨਾ ਨੇਰੇ। ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਦੀ ਕੀ ਔਕਾਤ ਹੈ, ਇਹਨਾਂ ਦੀ ਕੀ ਸ਼ਕਤੀ ਹੈ ਜਿਹੜੇ ਕਿ ਮ੍ਰਿਗਾਂ ਵਰਗੇ ਨੇ, ਹਿਰਨਾਂ ਦੀ ਡਾਰ ਵਰਗੇ ਨੇ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੇਕਰ ਵੱਡਾ ਹਾਥੀ ਵੀ ਤੁਹਾਡੇ ਸਾਹਮਣੇ ਆ ਜਾਵੇ ਤੇ ਤੁਸੀਂ ਕੇਹਰ ਦੇ ਸਮਾਨ ਹੋ, ਬੱਬਰ ਸ਼ੇਰ ਦੀ ਤਰ੍ਹਾਂ ਹੋ, ਤਾਂ ਵੀ ਤੁਸੀਂ ਇਹਨਾਂ ਦਾ ਨਾਸ ਕਰ ਦੇਵੋਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਬਚਨ ਆਉਂਦਾ ਹੈ ਕਿ ਕੱਦ ਹਾਥੀ ਦਾ ਭਾਵੇਂ ਬਹੁਤ ਵੱਡਾ ਹੈ ਪਰ ਫੇਰ ਵੀ ਹਾਥੀ ਨੂੰ ਵੀ ਸ਼ੇਰ ਮਾਰ ਲੈਂਦਾ। ਕਵੀ ਸੰਤੋਖ ਸਿੰਘ ਜੀ ਇਸੇ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਜੋਤਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸ਼ੇਰ ਵਰਗੇ ਹੋ ਤੇ ਦੂਸਰੇ ਪਾਸੇ ਵੱਡੇ ਜਰਨੈਲ ਭਾਵੇਂ ਵੱਡੇ ਹਾਥੀਆਂ ਵਰਗੇ ਨੇ, ਉਹਨਾਂ ਦੀ ਸੈਨਾ ਮਿਰਗਾਂ ਵਰਗੀ ਹੈ, ਉਹ ਤੁਹਾਡੇ ਸਾਹਮਣੇ ਟਿਕੇ ਗਏ ਨੇ। ਕਹਿ ਕਰ ਚਰਨ ਸਰੋਜ ਕੋ ਮ੍ਰਿਦ ਚਾਰ ਬਿਲੋਕਾ, ਬੰਧਨੀ ਬੰਧਤ ਪਇਓ ਕੋਰਾ ਪੁਨ ਰੋਕਾ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਫੇਰ ਜੋਤਸ਼ਾਹ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਵੱਲ ਆਪਣੇ ਧਿਆਨ ਨੂੰ ਕੀਤਾ ਹੈ, ਉਥੋਂ ਹੀ ਘੋੜੇ ਤੇ ਚੜੇ ਚੜਾਇਆ ਹੀ ਨਮਸਕਾਰ ਕੀਤੀ ਹੈ ਸਤਿਗੁਰਾਂ ਦੇ ਵੱਲ ਘੋੜੇ ਨੂੰ ਰੋਕ ਕੇ। ਦੈਸ ਹੰਸਰ ਕੁਛ ਨੂਨ ਪਟ ਲੇ ਕਰ ਹੋਏ ਨਿਆਰੋ, ਚੜਿਓ ਬਰੋਬਰ ਰਿਪਣ ਕੇ ਮਾਰਤ ਲਲਕਾਰੋ। ਕਵੀ ਜੀ ਲਿਖਦੇ ਨੇ ਕਿ 2000 ਤੋਂ ਥੋੜੇ ਜੇ ਘੱਟ ਸੂਰਮਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਤੋਂ ਜੋਤਸ਼ਾਹ ਵੱਖਰਾ ਹੋਇਆ ਤੇ ਚੜਿਆ ਹੈ ਬਰੋਬਰ ਵੈਰੀਆਂ ਦੇ ਆਣ ਕੇ ਲਲਕਾਰਾ ਮਾਰਦਾ ਹੋਇਆ। ਪਾਇਓ ਨੇਰ ਸੈਨਾ ਕੁਪੇ ਲਾਲ ਨੈਨਾ ਤੁਫੰਗਾਂ ਨੇ ਛੋਰੀ ਭਰੀ ਮਾਰ ਗੋਰੀ। ਕਵੀ ਜੀ ਲਿਖਦੇ ਨੇ ਕਿ ਸੈਨਾ ਦਾ ਨੇੜਾ ਹੋਇਆ ਹੈ, ਸਾਰਿਆਂ ਦੀਆਂ ਕ੍ਰੋਧ ਦੇ ਨਾਲ ਅੱਖਾਂ ਲਾਲ ਹੋਈਆਂ ਨੇ, ਬੰਦੂਕਾਂ ਨੂੰ ਚਲਾਇਆ ਗਿਆ ਹੈ ਭਰੀ ਮਾਰ ਗੋਰੀ ਤੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਦੀ ਮਾਰ ਪਈ ਹੈ। ਹਲਾ ਹਲ ਹੋਈ ਪਟੇ ਸੂਰ ਢੋਈ ਬਚੇ ਵੀਰ ਤੀਰਾ ਚਲੇ ਖਗ ਤੀਰਾ। ਬੜੀ ਹਲਾ ਹਲ ਹੋਈ ਹੈ, ਬੜੀ ਹਲਚਲ ਮਚੀ ਹੈ, ਸੂਰਮੇ ਅਗਾਂਹ ਤੋਂ ਅਗਾਂਹ ਵਧੇ ਨੇ, ਮੱਚੇ ਵੀਰ ਤੀਰਾ ਜਿਹੜੇ ਧੀਰਜ ਵਾਲੇ ਸੂਰਮੇ ਨੇ ਉਹ ਬੜੇ ਮੱਚੇ ਨੇ, ਬੜੇ ਖਿਜੇ ਨੇ, ਚਲੇ ਖੱਗ ਤੀਰਾ ਤੇ ਬਹੁਤ ਜ਼ਿਆਦਾ ਤਿੱਖੇ ਤੀਰ ਚੱਲੇ।
ਚਲੇ ਤੀਰ ਸੀਧੇ ਬੜੇ ਵੀਰ ਬੀਦੇ ਪਯੋ ਦੇਖ ਹੱਲਾ ਰਣ ਖੇਤ ਮੱਲਾ।
ਕਵੀ ਜੀ ਲਿਖਦੇ ਨੇ ਕਿ ਬਹੁਤ ਸਿੱਧੇ ਤੀਰ ਚੱਲੇ ਨੇ ਜਿਨ੍ਹਾਂ ਨੇ ਸੂਰਮਿਆਂ ਦੀਆਂ ਛਾਤੀਆਂ ਨੂੰ ਵਿੰਨਿਆ ਹੈ। ਇਸ ਤਰ੍ਹਾਂ ਦਾ ਹੱਲਾ ਜਦੋਂ ਉਸ ਵੇਲੇ ਮਚਿਆ ਤੇ ਸਤਿਗੁਰਾਂ ਨੇ ਮੈਦਾਨੇ ਜੰਗ ਨੂੰ ਮੱਲ ਲਿਆ।
ਗੁਰੂ ਚਾਂਪਲੀ ਨਾ ਕਠੋਰ ਜੋ ਪੀਨਾ ਸਰੰਗ ਜੋਰ ਛੋਰੇ ਹਿਰਦੈ ਸ਼ਤਰੂ ਫੋਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਨੁਸ਼ ਨੂੰ ਸਾਂਭਿਆ ਹੈ, ਕਠੋਰ ਜਿਹੜਾ ਧਨੁਸ਼ ਹੈ ਉਸ ਨੂੰ ਸਾਂਭ ਕੇ ਫਿਰ ਉਸ ਦੇ ਵਿੱਚ ਬਹੁਤੇ ਸਾਰੇ ਤੀਰ ਰੱਖ ਕੇ ਚਲਾਏ ਨੇ, ਜਿਨ੍ਹਾਂ ਚੱਲੇ ਹੋਏ ਤੀਰਾਂ ਨੇ ਵੈਰੀਆਂ ਨੂੰ ਪਾੜ ਦਿੱਤਾ, ਮਿਟਾ ਦਿੱਤਾ।
ਵਧੈ ਜੋਣ ਆਗੇ ਤਿਸੇ ਬਾਣ ਲਾਗੇ ਪਰੈ ਪਾਰ ਤਾਹੂ ਲਗੈ ਔਰ ਮਾਹੂ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਵੀ ਅੱਗੇ ਵੱਧਦਾ ਹੈ ਉਹਨੂੰ ਹੀ ਸਤਿਗੁਰਾਂ ਦਾ ਤੀਰ ਜਾ ਕੇ ਲੱਗਦਾ ਹੈ, ਉਸ ਦੇ ਸਰੀਰ ਨੂੰ ਪਾਰ ਕਰਕੇ ਅੱਗੇ ਜਿਹੜਾ ਹੋਰ ਖਲੋਤਾ ਹੁੰਦਾ ਹੈ ਉਹਨੂੰ ਵੀ ਜਾ ਮਾਰਦਾ।
ਦੁਤੀ ਬੇਦ ਜਾਵੇ ਤ੍ਰਿਤੀ ਫੇਰ ਕਾਵੇ ਲਗੈ ਚੌਥ ਜਾਈ ਕਰੇ ਪੰਚ ਕਾਈ।
ਕਵੀ ਜੀ ਲਿਖਦੇ ਨੇ ਦੂਸਰੇ ਨੂੰ ਵਿੰਨ ਕੇ ਫਿਰ ਤੀਸਰੇ ਨੂੰ ਜਾ ਤੀਰ ਮਾਰਦਾ ਹੈ, ਉਹ ਚੱਲਿਆ ਹੋਇਆ, ਫਿਰ ਜੇਕਰ ਉਹਦੇ ਸਾਹਮਣੇ ਕੋਈ ਚੌਥਾ ਵੀ ਹੋਵੇ ਉਹਨੂੰ ਵੀ ਮਾਰ ਦਿੰਦਾ ਤੇ ਸਬੱਬ ਦੇ ਨਾਲ ਜੇ ਪੰਜਵਾਂ ਵੀ ਉਹਦੀ ਸਿਹਤ ਦੇ ਵਿੱਚ ਹੋਵੇ ਤੇ ਪੰਜਵੇਂ ਨੂੰ ਵੀ ਉਹ ਛੱਡਦਾ ਨਹੀਂ ਹੈ। ਭਾਵ ਕੇ ਸਤਿਗੁਰਾਂ ਦਾ ਇੱਕ ਚਲਾਇਆ ਹੋਇਆ ਤੀਰ ਪੰਜਾਂ ਦੇ ਵਿੱਚ ਦੀ ਪਾਰ ਹੋ ਜਾਂਦਾ ਮਾਰਕਰ, ਜੇਕਰ ਕਿਸੇ ਪ੍ਰਕਾਰ ਦੇ ਨਾਲ ਉਹ ਨਿਸ਼ਾਨੇ ਦੇ ਵਿੱਚ ਸਿਹਤ ਦੇ ਵਿੱਚ ਆ ਜਾਣ ਤਾਂ।
ਇਸੀ ਰੀਤ ਮਾਰੇ ਸੋ ਤੀਰੰ ਕਰਾਰੇ ਉਡੈ ਨਾਗ ਮਾਨੋ ਕਰੇ ਸ਼ਤਰੂ ਹਾਨੋ।
ਕਵੀ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਇਸੇ ਰੀਤੀ ਦੇ ਨਾਲ ਬੜੇ ਕਰਾਰੇ ਤੀਰ ਸਤਿਗੁਰਾਂ ਨੇ ਚਲਾਏ ਨੇ, ਜਿਹੜੇ ਕਿ ਨਾਗਾਂ ਦੀ ਤਰ੍ਹਾਂ ਛੂਕਦੇ ਜਾਂਦੇ ਨੇ, ਜਿਹਨੂੰ ਵੀ ਵੱਜਦੇ ਨੇ ਉਸੇ ਵੈਰੀ ਦਾ ਨਾਸ ਕਰ ਦਿੰਦੇ।
ਗੁਰੂ ਕੋ ਪਤਾਰਾ ਤਜੀ ਤੀਰ ਧਾਰਾ ਦੜਾ ਦਾੜ ਗੇਰੇ ਕਰਾ ਹੈ ਕਨੇਰੇ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਕੋਪ ਨੂੰ ਧਾਰਨ ਕੀਤਾ ਹੈ, ਗੁੱਸੇ ਨੂੰ ਧਾਰਨ ਕੀਤਾ ਹੈ ਤੇ ਤਿੱਖੇ ਤੀਰਾਂ ਦੀ ਧਾਰ ਚਲਾ ਦਿੱਤੀ ਹੈ। ਦੜਾ ਦੜ ਕਰਦੇ ਹੋਏ ਸੂਰਮੇ ਡਿੱਗਦੇ ਨੇ, ਕਰਾਂ ਹੈ ਕਨੇਰੇ ਤੇ ਬਹੁਤੇ ਸਾਰੇ ਸੂਰਮੇ ਮਾਨੋ ਕੇ ਜ਼ਖਮੀ ਹੋ ਕੇ ਬਹੁਤ ਜ਼ਿਆਦਾ ਕੁਰਲਾਉਂਦੇ ਨੇ।
ਤਜੇ ਪ੍ਰਾਣ ਡਾਰੇ ਸੋ ਪੈਰ ਪਸਾਰੇ ਬਮੈ ਸ਼੍ਰੋਣ ਤੇ ਹਿਰਦੈ ਫੂਟ ਜਈ।
ਕਵੀ ਜੀ ਲਿਖਦੇ ਨੇ ਕਿ ਬਗੈਰ ਪ੍ਰਾਣਾ ਤੋਂ ਡਿੱਗੇ ਪਏ ਨੇ, ਧਰਤੀ ਦੇ ਉੱਤੇ ਇਸ ਤਰ੍ਹਾਂ ਲੇਟੇ ਹੋਏ ਨੇ ਪੈਰਾਂ ਨੂੰ ਪਸਾਰ ਕੇ, ਜਿਨ੍ਹਾਂ ਦੇ ਜ਼ਖਮਾਂ ਦੇ ਵਿੱਚੋਂ ਬਹੁਤ ਸਾਰਾ ਲਹੂ ਡੁੱਲਦਾ ਹੈ, ਹਿਰਦੈ ਫੂਟ ਜੇ, ਕਈਆਂ ਦੀਆਂ ਛਾਤੀਆਂ ਟੁੱਟੀਆਂ ਹੋਈਆਂ।
ਪਰੇ ਤੂਲ ਮਾਹੀ ਜਮਨ ਤਾਮ ਜਾਹੀ ਗੁਰੂ ਲਾਲ ਨੈਣ ਕਹੇ ਊਚ ਬੈਨ।
ਧੂਲ ਦੇ ਵਿੱਚ ਮਿੱਟੀ ਦੇ ਵਿੱਚ ਮਿਲੇ ਪਏ ਨੇ, ਮਰ ਮਰ ਕੇ ਜਮਾਂ ਦੀ ਪੁਰੀ ਦੇ ਵਿੱਚ ਤੁਰਕ ਪਹੁੰਚ ਰਹੇ ਨੇ। ਗੁਰੂ ਲਾਲ ਨੈਣ ਕਹੇ ਊਚ ਬੈਨ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਨੇਤਰਾਂ ਨੂੰ ਲਾਲ ਕਰਕੇ ਗੁੱਸੇ ਦੇ ਨਾਲ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਕਰੋ ਦੁਸ਼ਟ ਨਾਸ਼ੰ ਹਤੋ ਜੀਤ ਆਸੰ ਨਹੀਂ ਜਾਨ ਦੀਜੈ ਇਹਾਂ ਗੇਰ ਲੀਜੈ।
ਸਤਿਗੁਰੂ ਜੀ ਸਾਰਿਆਂ ਆਪਣਿਆਂ ਸੂਰਮਿਆਂ ਨੂੰ ਲਲਕਾਰ ਕੇ ਕਹਿੰਦੇ ਨੇ ਕਿ ਦੁਸ਼ਟਾਂ ਸਾਰਿਆਂ ਦਾ ਨਾਸ ਕਰ ਦਿਓ,
ਹਤੋ ਜੀਤ ਆਸੰ ਜਿਹੜੀ ਇਹਨਾਂ ਨੇ ਸਾਡੇ ਉੱਤੇ ਜਿੱਤ ਦੀ ਆਸ ਧਾਰਨ ਕੀਤੀ ਹੋਈ ਹੈ
ਇਸ ਆਸ ਨੂੰ ਬਿਲਕੁਲ ਮਿਟਾ ਦਿਓ,
ਨਹੀਂ ਜਾਨ ਦੀਜੈ ਇਹਨਾਂ ਨੂੰ ਜਾਨ ਨਾ ਦਿਓ ਇਹਾਂ ਗੇਰ ਲੀਜੈ
ਇਸ ਰਣ ਭੂਮੀ ਦੇ ਵਿੱਚ ਹੀ ਮਾਰ ਕੇ ਡੇਗ ਲਓ।
ਕਰਿਓ ਬਾਕ ਜੋਈ ਸੁਣਿਓ ਸੂਰ ਸੋਈ ਮਨੋ ਯੋਜ ਦੀਨੇ ਸਵਧਾਨ ਕਿਨੇ।
ਕਵੀ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਮਾਨੋ ਕੇ ਬਚਨ ਕਰਨ ਦੇ ਨਾਲ ਸਤਿਗੁਰਾਂ ਨੇ ਸੂਰਮਤਾਈ ਭਰ ਦਿੱਤੀ ਹੈ, ਆਪਣੀ ਤਾਕਤ ਦੇ ਦਿੱਤੀ ਹੈ ਆਪਣੇ ਸਿੰਘਾਂ ਨੂੰ। ਉਸੇ ਵੇਲੇ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਆਪਣੇ ਬਲ ਨੂੰ ਸਿੰਘਾਂ ਨੇ ਸੰਭਾਲਿਆ ਹੈ ਤੇ ਸਾਵਧਾਨ ਹੋਏ।
ਖਿੱਚੇ ਖੜਗ ਖੰਡੇ ਦੋ ਤਾਰੇ ਪ੍ਰਚੰਡੇ, ਕੁਦਾਮੈ ਤੁਰੰਗੰ ਕਟੈ ਸ਼ਤਰੂ ਅੰਗੇ।
ਤਿੱਖੀਆਂ ਤਲਵਾਰਾਂ ਨੂੰ ਖੰਡਿਆਂ ਨੂੰ ਵਾਹਿਆ ਗਿਆ ਹੈ ਜਿਨ੍ਹਾਂ ਖੰਡਿਆਂ ਦੇ ਦੋਵੇਂ ਪਾਸੇ ਧਾਰ ਹੈ, ਕਿਉਂਕਿ ਤਲਵਾਰ ਨੂੰ ਇੱਕ ਪਾਸੇ ਧਾਰ ਹੁੰਦੀ ਹੈ, ਜਿਹੜਾ ਖੰਡਾ ਹੈ ਉਹ ਦੋਵੇਂ ਪਾਸਿਓਂ ਕੱਟਦਾ ਹੈ। ਕਵੀ ਜੀ ਲਿਖਦੇ ਨੇ ਕਿ ਦੋ ਧਾਰਾਂ ਵਾਲੇ ਖੰਡੇ ਚਲਾਏ ਗਏ ਨੇ, ਆਪਣਿਆਂ ਘੋੜਿਆਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਨਚਾਇਆ ਹੈ ਤੇ ਵੈਰੀਆਂ ਦੇ ਅੰਗਾਂ ਨੂੰ ਕੱਟਿਆ।
ਨਹੀਂ ਜਾਣਦੇ ਤੇ ਰੱਖੇ ਜੰਗ ਖੇਤੇ, ਲੱਲਾ ਬੇਗ ਤਾਇਓ ਸੋਚਾ ਹੈ ਹਲਾਇਓ।
ਕਵੀ ਜੀ ਲਿਖਦੇ ਨੇ ਨਹੀਂ ਵੈਰੀਆਂ ਨੂੰ ਜਾਣ ਦਿੰਦੇ, ਜੰਗ ਦੇ ਵਿੱਚ ਹੀ ਉਹ ਕੱਟ ਕੇ ਸੁੱਟ ਲੈਂਦੇ ਨੇ। ਲੱਲਾ ਬੇਗ ਫਿਰ ਅੱਗੇ ਨੂੰ ਵਧਿਆ ਹੈ, ਉਹ ਚਾਹੁੰਦਾ ਹੈ ਕਿ ਵੈਰੀਆਂ ਦੀ ਫੌਜ ਦੇ ਵਿੱਚ ਮੈਂ ਵੜ ਕੇ ਹਲਚਲ ਪੈਦਾ ਕਰ ਦੇਵਾਂ।
ਪਲਾਮ ਅਗਾਰੀ ਕਰਿਓ ਜੋਰ ਭਾਰੀ, ਪਰੇ ਹੋਹ ਦੇ ਕੇ ਨਗਾਰੇ ਵਜੈ ਕੈ।
ਕਹਿੰਦਾ ਹੈ ਕਿ ਮੈਂ ਪਲਾਵਾਂ ਅਗਾਰੀ, ਮੈਂ ਦੌੜ ਕੇ ਅੱਗੇ ਜਾਵਾਂ, ਆਪਣਾ ਭਾਰਾ ਜ਼ੋਰ ਦਿਖਾਵਾਂ, ਜਿਹੜੇ ਕਿ ਹੱਲਾ ਦੇ ਕੇ ਨਗਾਰੀ ਦੀ ਚੋਟ ਦੇ ਨਾਲ ਵੈਰੀ ਅੱਗੇ ਵਧੇ ਹੋਏ ਨੇ, ਇਹਨਾਂ ਦੇ ਮੂੰਹ ਨੂੰ ਪਿਛਾਂ ਮੋੜਾਂ।
ਗੁਰੂ ਫੇਰ ਕੋਰਾ ਤਜੈ ਤੀਰ ਕੋਰਾ, ਬਿਨੈ ਪਾਂਚ ਸਾਤਾ ਪਰੇ ਪ੍ਰਾਣ ਘਾਤਾ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਧਰ ਉਧਰ ਆਪਣੇ ਘੋੜੇ ਨੂੰ ਦੌੜਾ ਰਹੇ ਨੇ ਤੇ ਤੀਰਾਂ ਦਾ ਪ੍ਰਹਾਰ ਕਰ ਰਹੇ ਨੇ। ਜਿਹੜਾ ਸਤਿਗੁਰਾਂ ਦਾ ਤੀਰ ਚੱਲਦਾ ਹੈ ਉਹ ਪੰਜਾਂ ਜਾਂ ਸੱਤਾਂ ਨੂੰ ਮਾਰ ਕੇ ਹੀ ਜਾਂਦਾ ਹੈ।
ਗੁਰੂ ਜੋਧ ਕੀ ਨਾਰਣ ਰੰਗ ਪੀਨਾ, ਉਤੈ ਜੋਧ ਜੋਧਾ ਪਰਿਓ ਆਏ ਕ੍ਰੋਧਾ।
ਕਵੀ ਜੀ ਲਿਖਦੇ ਨੇ ਕਿ ਗੁਰੂ ਨੇ ਯੁੱਧ ਕੀਤਾ ਹੈ ਰਣ ਦੇ ਰੰਗ ਦੇ ਵਿੱਚ ਭਿੱਜ ਕੇ, ਦੂਸਰੇ ਪਾਸੇ ਜਿਹੜਾ ਜੋਧ ਸ਼ਾਹ ਯੋਧਾ ਹੈ ਉਹ ਵੀ ਕ੍ਰੋਧ ਦੇ ਨਾਲ ਆਣ ਪਿਆ ਹੈ ਵੈਰੀਆਂ ਦੇ ਉੱਤੇ।
ਖਚਾ ਖਚ ਖੰਡੇ ਚਲਾਏ ਪ੍ਰਚੰਡੇ, ਕਟੇ ਮੁੰਡ ਤੁੰਡੇ ਪਾਏ ਖੰਡ ਖੰਡੇ।
ਖਚਾ ਖਚ ਕਰਦੇ ਜਿਹੜੇ ਖੰਡੇ ਨੇ ਉਹ ਚਲਾਏ ਗਏ ਨੇ, ਜਿਨ੍ਹਾਂ ਨੇ ਬਹੁਤੇ ਸਾਰੇ ਧੜਾਂ ਤੋਂ ਸਿਰ ਵੱਖ ਕਰ ਦਿੱਤੇ ਨੇ, ਭਾਏ ਖੰਡ ਖੰਡੇ ਕਈਆਂ ਸਰੀਰਾਂ ਨੂੰ ਟੋਟੇ ਟੋਟੇ ਕਰ ਦਿੱਤਾ ਗਿਆ।
ਲੱਲਾ ਬੇਗ ਜੋਰਾ ਕਰਿਓ ਹੈ ਨਾ ਥੋਰਾ, ਤਉ ਰਾਖ ਖੇਤੰ ਗੁਰੂ ਹੈ ਸੁਚੇਤੰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਲਾ ਬੇਗ ਨੇ ਵੀ ਭਾਵੇਂ ਬਹੁਤ ਜ਼ਿਆਦਾ ਜ਼ੋਰ ਲਾਇਆ ਹੈ, ਥੋੜਾ ਜ਼ੋਰ ਨਹੀਂ ਲਾਇਆ, ਤਾਂ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਸੁਚੇਤ ਨੇ ਉਹਨਾਂ ਨੂੰ ਪਿਛਾਂ ਮੋੜ ਨਾ ਸਕੇ।
ਨਹੀਂ ਪਾਏ ਹਾਲਾ ਬੜਾ ਹੇਲ ਕਾਲਾ, ਪਰਿਓ ਜੋਧ ਆਈ ਮਹਾ ਕਾਓ ਕਾਈ।
ਭਾਵੇਂ ਕਵੀ ਜੀ ਲਿਖਦੇ ਨੇ ਲੱਲਾ ਬੇਗ ਨੇ ਕਿੰਨਾ ਜ਼ੋਰ ਲਾਇਆ, ਪਰ ਸਤਿਗੁਰਾਂ ਨੇ ਆਪਣੇ ਚਰਨਾਂ ਨੂੰ ਪਿਛਾਂ ਨਹੀਂ ਹਟਾਇਆ, ਵੱਡਾ ਹੱਲਾ ਕੀਤਾ, ਇਧਰੋਂ ਜੋਧ ਸ਼ਾਹ ਨੇ ਆਣ ਕੇ ਬਹੁਤਿਆਂ ਸਾਰਿਆਂ ਨੂੰ ਮਾਰਿਆ ਤੇ ਬਹੁਤਿਆਂ ਸਾਰਿਆਂ ਨੂੰ ਜ਼ਖਮ ਲਾਏ।
ਕਹਾਂ ਲੱਗੇ ਬਰਨਣ ਕਰੋ ਮਾਚੋ ਜਿਮ ਕਮਸਾਨ, ਹਾਨ ਪਾਈ ਤੁਰ ਕਾਨ ਕੀ ਪਾਛੇ ਹਟੇ ਨਿਦਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੱਥੋਂ ਤੱਕ ਮੈਂ ਇਸ ਗੱਲ ਦਾ ਬਿਆਨ ਦਵਾਂ ਕਿ ਕਿਸ ਤਰੀਕੇ ਦੇ ਨਾਲ ਘਮਸਾਨ ਦਾ ਜੰਗ ਮਚਿਆ, ਆਖਰਕਾਰ ਜਿਹੜੇ ਤੁਰਕ ਨੇ ਨਾ ਉਹ ਹੌਲੀ ਹੌਲੀ ਪਿਛਾਂ ਨੂੰ ਖਿਸਕਣ ਲੱਗੇ।
ਸੰਭਾਰੇ ਸੂਰਾ ਸਰਬ ਇੱਕ ਸਹੰਸਰ ਹੈ ਸੰਗ, ਨੌ ਸਹੰਸਰ ਰਣ ਖੇਤ ਮੈਂ ਕੋ ਤਰਫਤ ਕੋ ਪੰਗ।
ਕਵੀ ਜੀ ਲਿਖਦੇ ਨੇ ਸੰਭਾਰੇ ਸੂਰਾ ਸਰਬ ਇੱਕ ਸਹੰਸਰ ਹੈ ਸੰਗ, ਕਹਿਣ ਤੋਂ ਪਾਵੇ ਹੈ ਕਿ 1000 ਘੋੜੇ ਸਮੇਤ ਬਚੇ ਨੇ ਵੈਰੀਆਂ ਦੇ ਸੈਨਿਕ, 9000 ਰਣ ਖੇਤ ਦੇ ਵਿੱਚ ਹੀ ਤੜਫ ਕੇ ਮਰ ਗਏ।
ਇੱਕ ਸਹੰਸਰ ਗੁਰ ਸੂਰ ਮੇ ਮਰੇ ਕਰਤ ਬੜ ਜੰਗ, ਜਨਮ ਮਰਨ ਬੰਧਨ ਮਹਾ ਅੰਗ ਸੰਗ ਸੋ ਪੰਗ।
ਕਵੀ ਜੀ ਲਿਖਦੇ ਨੇ ਕਿ 9000 ਵੈਰੀ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 1000 ਤੁਰਕਾਂ ਦੀ ਫੌਜ ਬਾਕੀ ਬਚੀ ਹੈ। ਦੂਸਰੇ ਪਾਸੇ ਸਤਿਗੁਰਾਂ ਦੇ ਲੜਦੇ ਹੋਏ 1000 ਸੂਰਮੇ ਸ਼ਹੀਦ ਹੋਏ ਨੇ। ਜਨਮ ਤੇ ਮਰਨ ਦੇ ਬੰਧਨ ਨਾਸ਼ ਕਰਕੇ ਉਹ ਗੁਰੂ ਜੀ ਦੇ ਅੰਗ ਸੰਗ ਹੋ ਗਏ ਨੇ। ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰੀਰ ਦੇ ਨਾਸ਼ ਹੋਣ ਦੇ ਨਾਲ ਜਨਮ ਤੇ ਮਰਨ ਦੇ ਬੰਧਨ ਉਹਨਾਂ ਦੇ ਨਾਸ ਹੋ ਗਏ।
ਸਰਬ ਗਰਬ ਤੁਰਕਨ ਹਰਿਓ ਐਸੀ ਮਾਰ ਮਚਾਏ, ਸਰਵ ਸ਼ਕਤ ਧਰ ਸਤਿਗੁਰੂ ਕਰੈ ਜਥਾ ਮਨ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੇ ਸਾਰੇ ਹੰਕਾਰ ਨੂੰ ਦੂਰ ਕੀਤਾ ਹੈ, ਐਸੀ ਹਾਰ ਦਿੱਤੀ ਹੈ, ਐਸੀ ਮਾਰ ਮਚਾਈ ਹੈ, ਸਰਵ ਸ਼ਕਤ ਧਰ ਸਤਿਗੁਰੂ ਕਰੈ ਜਥਾ ਮਨ ਪਾਏ, ਕਿਉਂਕਿ ਸਾਰੀਆਂ ਸ਼ਕਤੀਆਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਯਮ ਹੁੰਦੇ ਨੇ। ਜਿਸ ਤਰ੍ਹਾਂ ਉਹਨਾਂ ਦਾ ਮਨ ਕਰਦਾ, ਜਿਸ ਤਰ੍ਹਾਂ ਰਜਾ ਬਣਦੀ ਹੈ, ਉਵੇਂ ਹੀ ਹੁੰਦਾ। ਇਸ ਜਗ੍ਹਾ ਦੇ ਉੱਤੋਂ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਥਕਤ ਪਏ ਗਨ ਸੂਰਮੇ ਖੜਗ ਪ੍ਰਹਾਰਤ ਵਾਰ, ਗਏ ਤੁਰੰਗਮ ਹੁਸਕਨੇ ਭਇਓ ਖੇਤ ਬਿਕਰਾਰ।
ਕਵੀ ਜੀ ਲਿਖਦੇ ਨੇ ਕਿ ਲੜਦੇ ਲੜਦੇ ਸੂਰਮੇ ਬਹੁਤਾ ਜ਼ਿਆਦਾ ਥੱਕ ਗਏ ਨੇ, ਤਲਵਾਰਾਂ ਨੂੰ ਵਾਹੁੰਦਿਆਂ ਵਾਹੁੰਦਿਆਂ ਬੜੇ ਹਫ ਗਏ ਨੇ। ਜਿਹੜੇ ਘੋੜੇ ਨੇ ਉਹ ਵੀ ਬਹੁਤ ਜ਼ਿਆਦਾ ਘਬਰਾ ਗਏ ਨੇ, ਕਿਉਂਕਿ ਬਹੁਤ ਜ਼ਿਆਦਾ ਰਣ ਭੂਮੀ ਭਿਆਨਕ ਲੱਗ ਰਹੀ।
ਤਲਵਾਰ ਹਜ਼ਾਰੋ ਨੰਗ ਭਰੀ ਜਿਨ ਰੰਗ ਸੁਰੰਗਤ ਸ਼ਰੋਣ ਭਰੀ।
ਕਵੀ ਜੀ ਲਿਖਦੇ ਨੇ ਕਿ ਕਿਸ ਤਰ੍ਹਾਂ ਦੀ ਰਣ ਦੀ ਹਾਲਤ ਹੈ, ਮੈਦਾਨੇ ਜੰਗ ਦੀ ਕਿਸ ਤਰ੍ਹਾਂ ਦੀ ਦਸ਼ਾ ਹੈ। ਕਵੀ ਜੀ ਲਿਖਦੇ ਨੇ ਕਿ ਨੰਗੀਆਂ ਤਲਵਾਰਾਂ ਹਜ਼ਾਰਾਂ ਹੀ ਰਣ ਭੂਮੀ ਦੇ ਵਿੱਚ ਡਿੱਗੀਆਂ ਪਈਆਂ ਨੇ।
ਜਿਨ ਰੰਗ ਸੁਰੰਗਤ ਸ਼ਰੋਣ ਭਰੀ ਕਹਿਣ ਤੋਂ ਪਾਵੇ ਹੈ ਕਿ ਜੋ ਲਹੂ ਦੇ ਨਾਲ ਸਾਰੀਆਂ ਤਲਵਾਰਾਂ ਲਿਬੜੀਆਂ ਹੋਈਆਂ ਨੇ, ਸੋਹਣੇ ਰੰਗ ਰੰਗੀਜ ਉਹ ਪਈਆਂ ਨੇ, ਲਹੂ ਦੇ ਨਾਲ ਲਿਬੜੀਆਂ ਹੋਈਆਂ। ਬਹੁ ਟੂਟ ਗਈ ਲਗ ਲੋਹਨ ਪੈ, ਕਬਜੇ ਪਰ ਪਿੰਨ ਅਸੋਹਨ ਪਏ।
ਇਸ ਤੋਂ ਇਲਾਵਾ ਕਈ ਐਸੀਆਂ ਤਲਵਾਰਾਂ ਨੇ ਜਿਹੜੀਆਂ ਕਿ ਇੱਕ ਦੂਜੀ ਤੇ ਟਕਰਾ ਕੇ ਟੁੱਟ ਗਈਆਂ ਨੇ। ਜਿਹੜੇ ਤਲਵਾਰਾਂ ਦੇ ਕਬਜੇ ਨੇ ਇਧਰ ਉਧਰ ਵੱਖਰੇ ਹੋ ਕੇ ਡਿੱਗੇ ਪਏ ਨੇ, ਜਿਹੜੇ ਕਿ ਬਿਲਕੁਲ ਹੀ ਸ਼ੋਭਾ ਪਾ ਨਹੀਂ ਰਹੇ।
ਤੁਰਕਾਣ 34,000 ਮਰੇ, ਗੁਰਸੂਰ ਹਜ਼ਾਰਨ ਪ੍ਰਾਣ ਹਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 34,000 ਫੌਜ ਦਾ ਨਾਸ ਹੋਇਆ ਤੁਰਕਾਂ ਦੀ ਦਾ, ਦੂਸਰੇ ਪਾਸੇ 1000 ਸਤਿਗੁਰਾਂ ਦੇ ਸੂਰਮੇ ਨਾਸ ਹੋਏ ਨੇ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ 35,000 ਫੌਜ ਚੜ ਕੇ ਆਈ ਹੈ, ਜਿਹਦੇ ਵਿੱਚੋਂ 34,000 ਕਵੀ ਜੀ ਲਿਖਦੇ ਨੇ ਮਾਰੀ ਜਾ ਚੁੱਕੀ ਹੈ। ਦੂਸਰੇ ਪਾਸੇ ਸਤਿਗੁਰਾਂ ਵਾਲੇ ਪਾਸਿਓਂ 4,000 ਸੂਰਮੇ ਚੜ ਕੇ ਆਏ ਨੇ, ਜਿਨ੍ਹਾਂ ਦੇ ਵਿੱਚੋਂ 3,000 ਬਾਕੀ ਬਚੇ ਨੇ, 1,000 ਸੂਰਮੇ ਸ਼ਹੀਦ ਹੋ ਚੁੱਕੇ ਨੇ।
ਇੱਕ ਜਾਮ ਚੜਿਓ ਦਿਨ ਜੰਗ ਪਾਏ, ਅਸਮਾਰ ਮੱਚੀ ਪਟ ਪ੍ਰਾਣ ਹਏ।
ਅੱਜ ਦੇ ਦਿਨ ਦੇ ਚੜਾਅ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਇੱਕ ਪਹਿਰ ਜੰਗ ਕੀਤਾ ਗਿਆ, ਜਿਸ ਜੰਗ ਦੇ ਵਿੱਚ ਬਹੁਤੇ ਸਾਰੇ ਸੂਰਮੇ ਨਾਸ ਹੋ ਗਏ।
ਗੁਰ ਸੈਨ ਖਰੀ ਇੱਕ ਓਰ ਭਈ, ਗਨ ਦੁੰਦਵ ਚੋਬਨ ਮਾਰ ਦਈ।
ਗੁਰੂ ਦੀ ਸੈਨਾ ਇੱਕ ਪਾਸੇ ਖਲੋਤੀ ਹੈ, ਬਹੁਤੇ ਸਾਰੇ ਨਗਾਰੇ ਉਹਨਾਂ ਦੇ ਵੱਲੋਂ ਖੜਕਾਏ ਜਾ ਰਹੇ।
ਫਿਰ ਬੇਗ ਲਲਾ ਹੋਏ ਦੂਰ ਖਰਾ, ਮੁਰ ਜਾਏ ਗਯੋ ਮੁਖ ਜੰਗ ਕਰਾ।
ਪਰ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਲਲਾ ਬੇਗ ਦੂਰ ਹਟ ਕੇ ਖਲੋਤਾ ਹੈ, ਬੜਾ ਮੁਰਝਾ ਗਿਆ ਹੈ, ਕਿਉਂਕਿ ਜੰਗ ਕਰਕੇ ਵੇਖ ਲਿਆ ਪਰ ਕੋਈ ਕਾਰਜ ਸੌਰਿਆ ਨਹੀਂ।
ਸਮਦਾਇ ਚਮੂ ਨਹੀਂ ਪਾਸ ਪਿਖੇ, ਪਛਤਾਇ ਖਰੋ ਮਨ ਚਿੰਤ ਵਿਖੇ।
ਕੋਈ ਬਹੁਤੀ ਸਾਰੀ ਜਿਹੜੀ ਫੌਜ ਹੈ ਆਸੇ ਪਾਸੇ ਲਲਾ ਬੇਗ ਨੂੰ ਦਿਖਾਈ ਨਹੀਂ ਦਿੰਦੀ, ਬੜਾ ਖਲੋ ਕੇ ਪਛਤਾ ਰਿਹਾ, ਚਿੰਤਾ ਦੇ ਵਿੱਚ ਪਰੋਇਆ ਹੋਇਆ।
ਇਹ ਕਿਆਮਤ ਆਏ ਨਾ ਜੰਗ ਭਇਓ, ਨਹੀਂ ਕਾਜ ਸਰਿਓ ਦਲ ਪ੍ਰਾਣ ਹੈਓ।
ਮੂੰਹ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਨੇ ਲਲਾ ਬੇਗ ਦੇ ਕਿ ਕਿਆਮਤ ਬਣ ਕੇ ਇਹ ਆਏ ਨੇ, ਜੰਗ ਸਾਡੇ ਤੋਂ ਹੋ ਨਹੀਂ ਸਕਿਆ, ਸਾਡਾ ਕਾਰਜ ਸਰ ਨਹੀਂ ਸਕਿਆ ਤੇ ਸਾਡਾ ਦਲ ਵੀ ਬਹੁਤਾ ਸਾਰਾ ਨਾਸ ਹੋ ਗਿਆ।
ਗੁਰ ਤੀਰ ਚਮੂ ਥਿਤ ਦੀਹ ਦਿਖੈ, ਸਰਦਾਰ ਰਹੇ ਮਮ ਸੈਨ ਬਿਖੈ।
ਲਲਾ ਬੇਗ ਕਹਿੰਦਾ, ਗੁਰੂ ਆਪਣੇ ਤੀਰਾਂ ਦੇ ਸਮੇਤ ਤੇ ਫੌਜ ਦੇ ਸਮੇਤ ਦਿਸਦਾ ਹੈ ਖਲੋਤਾ, ਮੇਰੇ ਬਹੁਤੇ ਸਾਰੇ ਜਿਹੜੇ ਸਰਦਾਰ ਨੇ ਉਹ ਰਣ ਭੂਮੀ ਦੇ ਵਿਚ ਮਰ ਗਏ। ਤੁਜਨੀ ਲਗ ਲਾਗਤ ਮੋਹ ਅਵੈ ਕਰ ਜੰਗ ਮਹਾ ਤਜ ਪ੍ਰਾਣ ਸਵੈ। ਕਹਿੰਦਾ ਹੈ ਕਿ ਮੇਰੀ ਜਿਹੜੀ ਸੈਨਾ ਹੈ ਹੁਣ ਬਹੁਤ ਜ਼ਿਆਦਾ ਥੋੜੀ ਮੈਨੂੰ ਰਹਿ ਗਈ ਲੱਗਦੀ ਹੈ। ਕਰ ਜੰਗ ਮਹਾ ਤਜ ਪ੍ਰਾਣ ਸਵੈ, ਵੱਡਾ ਜੰਗ ਕੀਤਾ ਗਿਆ ਤੇ ਸੂਰਮੇ ਰਣ ਭੂਮੀ ਦੇ ਵਿਚ ਮਾਰੇ ਗਏ।
ਗੁਰ ਕੋ ਨ ਗਯੋ ਨਹੀਂ ਮਾਰ ਲਯੋ, ਕਰ ਹੇਲ ਕਾਨੂੰ ਨ ਪਲਾਏ ਦਯੋ।
ਲਲਾ ਬੇਗ ਕਹਿੰਦਾ ਕਿ ਨਾ ਤੇ ਗੁਰੂ ਨੂੰ ਕੈਦ ਕਰ ਸਕੇ ਹਾਂ, ਨਾ ਹੀ ਗੁਰੂ ਨੂੰ ਮਾਰ ਸਕੇ ਹਾਂ, ਤੇ ਨਾ ਹੀ ਹੱਲਾ ਕਰਕੇ ਗੁਰੂ ਨੂੰ ਦੌੜਾ ਸਕੇ।
ਨਹੀਂ ਖੇਤ ਤਜਿਓ ਅਰ ਵੀਰ ਰਹੇ, ਬਹੁ ਮਾਰ ਪ੍ਰਹਾਰਨ ਸ਼ਸਤਰ ਗਹੇ।
ਮੈਦਾਨੇ ਜੰਗ ਨੂੰ ਛੱਡ ਕੇ ਉਹ ਗਿਆ ਵੀ ਨਹੀਂ ਹੈ, ਧੀਰੀ ਨੂੰ ਧਾਰਨ ਕਰਕੇ ਉਹ ਅੜਿਆ ਹੋਇਆ ਤੇ ਬਹੁਤੇ ਸਾਰੇ ਸ਼ਸਤਰਾਂ ਦਾ ਪ੍ਰਹਾਰ ਕਰਕੇ ਉਹਨੇ ਸਾਨੂੰ ਮਾਰੇ।
ਸੁਣ ਕਾਬਲ ਬੇਗ ਬਿਸਾਲ ਬਲੀ, ਨਿਜ ਮਾਤਲ ਸੋ ਕਹਿ ਤੀਰ ਭਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀਆਂ ਨਿਰਾਸ਼ਾਵਾਦੀ ਗੱਲਾਂ ਲਲਾ ਬੇਗ ਨੇ ਕੀਤੀਆਂ, ਉਹਦੀਆਂ ਗੱਲਾਂ ਨੂੰ ਸੁਣਿਆ ਹੈ ਉਸਦੇ ਭਾਣਜੇ ਕਾਬਲ ਬੇਗ ਨੇ, ਤੇ ਫਿਰ ਆਪਣੇ ਮਾਮੇ ਲਲਾ ਬੇਗ ਨੂੰ ਇਸ ਤਰੀਕੇ ਦੇ ਨਾਲ ਉਹ ਕਹਿੰਦਾ
ਕਹਿੰਦਾ ਅਬ ਹੋ ਹੈ ਕਹਾਂ ਪਛਤਾਵਣ ਤੇ, ਕਿਮ ਬਾਤ ਬਣੇ ਹਟ ਜਾਵਣ ਤੇ।
ਕਹਿੰਦਾ ਹੇ ਮਾਮਾ ਜੀ, ਹੁਣ ਹੋ ਕੀ ਸਕਦਾ, ਪਛਤਾਵਾ ਕਰਨ ਦੇ ਨਾਲ ਕੁਝ ਹਾਸਲ ਨਹੀਂ ਹੋਣਾ, ਕਿਸ ਤਰ੍ਹਾਂ ਇਸ ਗੱਲ ਤੋਂ ਅਸੀਂ ਟਲ ਸਕਦੇ ਹਾਂ।
ਗਹ ਸ਼ਾਹ ਸਭਾ ਸ਼ਮਸ਼ੇਰ ਲਈ, ਕਹ ਬਾਕ ਆਇਓ ਹੈ ਲਿਆਉ ਜਹੀ।
ਆਪਣੇ ਮਾਮੇ ਲਲਾ ਬੇਗ ਨੂੰ ਕਹਿੰਦਾ ਹੈ ਕਿ ਤੁਸੀਂ ਬਾਦਸ਼ਾਹ ਦੀ ਭਰੀ ਹੋਈ ਸਭਾ ਦੇ ਵਿਚ ਸਾਰਿਆਂ ਦੇ ਸਾਹਮਣੇ ਰੱਖੀ ਹੋਈ ਤਲਵਾਰ ਨੂੰ ਚੁੱਕਿਆ ਸੀ ਤੇ ਪਾਨਾਂ ਦੇ ਬੀੜੇ ਨੂੰ ਚੱਬਿਆ ਸੀ। ਕਹਿ ਬਾਕ ਆਇਓ ਹੈ ਲਿਆਉ ਜਹੀ, ਆਉਣ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਕਿ ਜਿਹੜੇ ਘੋੜੇ ਚੁਰਾਏ ਜਾ ਚੁੱਕੇ ਨੇ ਮੈਂ ਉਹਨਾਂ ਨੂੰ ਵਾਪਸ ਹਾਸਲ ਕਰਕੇ ਹੀ ਰਵਾਂਗਾ, ਭਾਵੇਂ ਕੁਝ ਵੀ ਕਰਨਾ ਪਵੇ।
ਗੁਰ ਕੋ ਗਹਿ ਬੋ ਨਤ ਮਾਰ ਦਿਜੈ, ਇਹ ਸ਼ਾਹ ਕਹੀ ਔਰ ਜਾਨ ਲਿਜੈ।
ਇਸ ਤੋਂ ਇਲਾਵਾ ਕਾਬਲ ਬੇ ਕਹਿੰਦਾ ਹੈ ਕਿ ਤੁਸੀਂ ਇਸ ਗੱਲ ਨੂੰ ਵੀ ਧਿਆਨ ਦੇ ਵਿਚ ਰੱਖੋ ਕਿ ਆਉਣ ਤੋਂ ਪਹਿਲਾਂ ਬਾਦਸ਼ਾਹ ਨੇ ਇਹ ਗੱਲ ਆਖੀ ਸੀ, ਜਾਂ ਗੁਰੂ ਨੂੰ ਕੈਦ ਕਰਕੇ ਲਿਆਉਣਾ ਤੇ ਜਾਂ ਗੁਰੂ ਨੂੰ ਮਾਰ ਦੇਣਾ। ਇਸ ਗੱਲ ਨੂੰ ਵੀ ਤੁਹਾਨੂੰ ਵਿਚਾਰਨਾ ਚਾਹੀਦਾ।
ਮਰ ਬਾਦ ਗਯੋ ਸਮੁਦਾਇ ਦਲੰਗ, ਨਹੀਂ ਕਾਜ ਸਰਿਓ ਨਹੀਂ ਕੇਨ ਬਲੰਗ।
ਕਹਿੰਦਾ ਹੈ ਕਿ ਬਹੁਤਾ ਸਾਰਾ ਲਸ਼ਕਰ ਮਾਰਿਆ ਜਾ ਚੁੱਕਾ ਹੈ, ਬੇਕਾਰ ਦੇ ਵਿਚ ਮਾਰਿਆ ਜਾ ਚੁੱਕਾ ਹੈ, ਕਿਉਂਕਿ ਕੋਈ ਕਾਰਜ ਵੀ ਸੋਹਰਿਆ ਨਹੀਂ, ਆਪਣੇ ਬਲ ਨੂੰ ਅਸੀਂ ਪਾ ਨਹੀਂ ਸਕੇ, ਨਾ ਗੁਰੂ ਨੂੰ ਦੌੜਾ ਸਕਿਆ, ਨਾ ਗੁਰੂ ਨੂੰ ਮਾਰ ਸਕਿਆ, ਤੇ ਨਾ ਹੀ ਗੁਰੂ ਨੂੰ ਕੈਦ ਕਰ ਸਕੇ।
ਅਬ ਇਹ ਕਲਮ ਚਲ ਜਾਤ ਪਲੇ, ਲਲਕਾਰ ਗਰੋਂ ਗੁਰ ਕਲ ਕੋਲੇ।
ਕਹਿੰਦਾ ਹੈ ਕਾਬਲੀ ਬੇਗ ਕਿ ਹੁਣ ਮੈਂ ਇਕੱਲਾ ਹੀ ਅੱਗੇ ਭਲੇ ਤਰੀਕੇ ਦੇ ਨਾਲ ਜਾਵਾਂਗਾ ਤੇ ਲਲਕਾਰ ਕੇ ਗੁਰੂ ਨੂੰ ਆਪਣੇ ਨਾਲ ਜੰਗ ਕਰਨ ਦੇ ਵਾਸਤੇ ਪ੍ਰੇਰਾਂਗਾ।
ਵਿਦ ਤਿਉ ਜਗ ਬੀਜ ਬਹਾਦਰ ਹੈ, ਸੁਣ ਬਾਕ ਕਰੇ ਨਾ ਨਿਰਾਦਰ ਹੈ।
ਆਪਣੇ ਮਾਮੇ ਨੂੰ ਕਾਬਲ ਬੇ ਕਹਿੰਦਾ ਹੈ ਕਿ ਮੈਂ ਗੁਰੂ ਨੂੰ ਲਲਕਾਰਾਂਗਾ ਜੰਗ ਕਰਨ ਦੇ ਵਾਸਤੇ, ਸੁਣਿਆ ਕਿ ਬਹੁਤ ਵੱਡਾ ਬਹਾਦਰ ਹੈ, ਸੁਣ ਬਾਕ ਕਰੇ ਨਾ ਨਿਰਾਦਰ ਹੈ, ਜੇਕਰ ਇਕੱਲੇ ਗੁਰੂ ਨੂੰ ਲੜਨ ਦੇ ਵਾਸਤੇ ਮੈਂ ਵੰਗਾਰਾਂਗਾ ਤੇ ਮੇਰੇ ਵਾਕਾਂ ਦਾ ਨਿਰਾਦਰ ਨਹੀਂ ਕਰੇਗਾ, ਭਾਵ ਕਿ ਮੇਰੀ ਆਖੀ ਹੋਈ ਗੱਲ ਨੂੰ ਮੰਨੇਗਾ, ਉਹ ਇਸ ਗੱਲ ਤੋਂ ਮੁੜੇਗਾ ਨਹੀਂ।
ਹੋਏ ਕਖਰੋ ਮਮ ਸਾਥ ਲਰੈ, ਗੁਰ ਕੋ ਜਸ ਚੰਦ ਜਹਾਨ ਚਰੈ।
ਕਹਿੰਦਾ ਕਿ ਗੁਰੂ ਆਪਣੇ ਜਸ ਰੂਪੀ ਚੰਦ ਨੂੰ ਚੜਾਉਣ ਦੇ ਵਾਸਤੇ ਜਰੂਰ ਹੀ ਮੇਰੇ ਸਾਹਮਣੇ ਆਵੇਗਾ, ਇਕੱਲਾ ਹੀ ਮੇਰੇ ਨਾਲ ਉਹ ਜੰਗ ਕਰੇਗਾ।
ਅਸ ਜੰਗ ਕਰੋ ਗੁਰ ਸੰਗ ਘਨੋ, ਗਹਿ ਲੇਹ ਕਿਦੋਂ ਸ਼ਮਸ਼ੇਰ ਹਨੋ।
ਕਹਿੰਦਾ ਕਿ ਐਸਾ ਫਿਰ ਇਕੱਲੇ ਗੁਰੂ ਦੇ ਨਾਲ ਮੈਂ ਜੰਗ ਲੜਾਂਗਾ, ਜਾਂ ਤੇ ਆਪਣੀ ਤਲਵਾਰ ਦੇ ਨਾਲ ਗੁਰੂ ਨੂੰ ਕਤਲ ਕਰ ਦਿਆਂਗਾ ਤੇ ਜਾਂ ਫਿਰ ਕੈਦ ਕਰ ਲਾਂਗਾ।
ਬਲ ਮੋਹ ਬਡੋ ਤੁਮ ਜਾਣਤ ਹੋ, ਫਿਰ ਹੇਰੋ ਮੈਂ ਰਣ ਠਾਣਤ ਹੋ।
ਆਪਣੇ ਮਾਮੇ ਲੱਲਾ ਬੇਗ ਨੂੰ ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਮੇਰੇ ਵਿੱਚ ਕਿੰਨਾ ਜ਼ੋਰ ਹੈ, ਮੇਰੇ ਵਿੱਚ ਕਿੰਨੀ ਤਾਕਤ ਹੈ। ਮੈਂ ਸਥਿਰ ਹੋ ਕੇ ਜੰਗ ਨੂੰ ਲੜਾਂਗਾ ਤੇ ਤੁਸੀਂ ਮੇਰੇ ਹੋਰ ਹੈ ਜੰਗ ਨੂੰ ਵੇਖਿਓ ਖਲੋ ਕੇ। ਕਹਿ ਮਾਤਲ ਕੋ ਇਮ ਬੀਰ ਬਲੀ ਚਾਹੇ ਜਾਣ ਧਰੈ ਰਣ ਚੌਂਪ ਭਲੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਮਾ ਬਲੀ ਆਪਣੇ ਮਾਮੇ ਨੂੰ ਇਸ ਤਰ੍ਹਾਂ ਦੀ ਗੱਲ ਕਰਕੇ ਜਾਣਾ ਚਾਹੁੰਦਾ ਅੱਗੇ ਰਣ ਦੇ ਵਿੱਚ ਚੌਂਪ ਨੂੰ, ਉਤਸ਼ਾਹ ਨੂੰ ਧਾਰਨ ਕਰਕੇ। ਤਬ ਕੰਬਰ ਬੇਗ ਪੁਕਾਰ ਕਯੋ ਗੁਰਯੋਜ ਮਹਾ ਚਿਤ ਤੈਨਾ ਲਹਿਓ। ਜਦੋਂ ਇਸ ਤਰ੍ਹਾਂ ਦੀਆਂ ਹੰਕਾਰ ਵਾਲੀਆਂ ਗੱਲਾਂ ਕੀਤੀਆਂ ਕਾਬਲੀ ਬੇਗ ਨੇ, ਉਸ ਵੇਲੇ ਲਾਗੋਂ ਹੀ ਦੂਸਰੇ ਛੋਟੇ ਮਾਮੇ ਨੇ ਜਿਹਦਾ ਨਾਮ ਕੰਬਰ ਬੇਗ ਹੈ, ਉਹਨੇ ਪੁਕਾਰ ਕੇ ਇਸ ਨੂੰ ਆਖਿਆ, ਕਹਿੰਦਾ ਗੁਰਯੋਜ ਮਹਾ ਚਿਤ ਤੈ ਨਾ ਲਹਿਓ। ਕਹਿੰਦਾ ਕਿ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਿਹਾ ਹੈ, ਪਰ ਦੂਸਰੇ ਪਾਸੇ ਗੁਰੂ ਦੇ ਵਿੱਚ ਕਿੰਨਾ ਓਜ ਹੈ, ਉਹਦੇ ਵਿੱਚ ਕਿੰਨੀ ਤਾਕਤ ਹੈ, ਇਸ ਤੋਂ ਤੂੰ ਭਲੀ ਪ੍ਰਕਾਰ ਲੱਗਦਾ ਕਿ ਜਾਣੂ ਨੇ। ਨਰ ਬ੍ਰਿੰਦਨ ਤੇ ਸੁਣ ਜਾਣਤ ਹੋ ਇਸ ਕਾਰਨ ਤੋਹ ਬਖਾਨਤ ਹੋ। ਕਹਿੰਦਾ ਕਿ ਬਹੁਤਿਆਂ ਲੋਕਾਂ ਤੋਂ ਸੁਣਿਆ ਕਿ ਗੁਰੂ ਵੀ ਬੜਾ ਬਲੀ ਹੈ, ਇਸ ਕਰਕੇ ਮੈਂ ਤੈਨੂੰ ਸੁਚੇਤ ਕਰਨਾ ਚਾਹੁੰਦਾ ਕਿ ਤੂੰ ਜਰਾ ਬਚ ਕੇ ਰਹੇ। ਗਰਭ ਨਰ ਦਾ ਸਵਧਾਨ ਬਣੋ ਕਰ ਕਾਤ ਅਨੇਕਨ ਦਾਵ ਕਨੋ। ਕਹਿੰਦਾ ਕਿ ਇਸ ਆਪਣੇ ਹੰਕਾਰ ਦੇ ਵਿੱਚ ਹੀ ਫਸਿਆ ਨਾ ਰਵੇ ਕਿ ਮੈਂ ਗੁਰੂ ਨੂੰ ਮਾਰ ਲਵਾਂਗਾ। ਕਹਿੰਦਾ ਕਿ ਹੰਕਾਰ ਨੂੰ ਛੱਡ ਕੇ ਸਾਵਧਾਨ ਰਵੀ, ਅਨੇਕਾਂ ਤਰੀਕਿਆਂ ਦੇ ਨਾਲ ਦਾਵ ਕਾਵ ਕਰੇਗਾ ਤਾਂ ਹੀ ਤੂੰ ਨੇਪਰੇ ਜੜੇਗਾ। ਬਚ ਆਪ ਪ੍ਰਹਾਰ ਕਰੋ ਗੁਰ ਕੋ ਬਿਨ ਆਲਸ ਤ੍ਰਾਸ ਕਰੋ ਯੁਰ ਕੋ। ਕੰਬਰ ਬੇਗ ਕਹਿੰਦਾ ਆਪਣੇ ਆਪ ਦਾ ਬਚਾਵ ਕਰੇ ਤੇ ਗੁਰੂ ਦੇ ਉੱਤੇ ਪ੍ਰਹਾਰ ਕਰੇ, ਆਲਸ ਨੂੰ ਤੇ ਤ੍ਰਾਸ ਨੂੰ ਛੱਡ ਕੇ ਤੂੰ ਤਕੜਾ ਹੋ ਜਾ, ਭਾਵ ਕੇ ਡਰ ਤੇ ਆਲਸ ਤੋਂ ਬਿਨਾਂ ਕਰੋ ਆਪਣੇ ਦਿਲ ਨੂੰ ਭਾਵ ਕੇ ਤਕੜੇ ਹੋ ਜਾਓ। ਤੁਮ ਡੀਲ ਦਰਾਜ ਬਲੀ ਜਿਮ ਹੈ ਹਰ ਗੋਬਿੰਦ ਪੀਰ ਸੁਣਿਓ ਤਿਮ ਹੈ। ਕਹਿੰਦਾ ਕਿ ਜਿਸ ਤਰ੍ਹਾਂ ਤੇਰੀ ਡੀਲ ਡੋਲ ਵੱਡੀ ਹੈ, ਤੇਰਾ ਸਰੀਰ ਮਜ਼ਬੂਤ ਤੇ ਵੱਡਾ ਹੈ, ਇਸੇ ਤਰੀਕੇ ਦੇ ਨਾਲ ਸੁਣਿਆ ਕਿ ਹਰ ਗੋਬਿੰਦ ਜਿਹੜਾ ਪੀਰ ਹੈ ਨਾ ਉਹ ਵੀ ਬੜਾ ਵੱਡਾ ਬਲੀ ਹੈ। ਅਬ ਜਾਹੋ ਖੁਦਾ ਸੋ ਖੈਰ ਕਰੇ ਇਹ ਕਾਰਜ ਤੋਂ ਬਿਨ ਨਾਹੀ ਸਰੇ। ਇਸ ਤੋਂ ਬਾਅਦ ਕੰਬਰ ਵੇਖ ਕਹਿੰਦਾ ਜਾ ਖੁਦਾ ਤੇਰੀ ਰੱਖਿਆ ਕਰੇ, ਖੈਰ ਹੋਵੇ, ਇਹ ਜਿਹੜਾ ਕਾਰਜ ਹੈ ਇਹ ਜਿਹੜਾ ਕੰਮ ਹੈ ਨਾ ਤੇਰੇ ਤੋਂ ਬਗੈਰ ਸਰਨਾ ਵੀ ਨਹੀਂ। ਕਿਤ ਹੂੰ ਕਿਤ ਛੂਟ ਤੁਫੰਗ ਰਹੀ ਸਭ ਕਾਬਲ ਬੇਗੈ ਘਾਤ ਲਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਤੇ ਕਿਤੇ ਥੋੜੀਆਂ ਹੀ ਬੰਦੂਕਾਂ ਚੱਲ ਰਹੀਆਂ ਸਨ, ਕਾਬਲ ਬੇਗ ਨੇ ਇਸ ਦਾਵ ਨੂੰ ਤੱਕ ਲਿਆ। ਬਲਵਾਨ ਤੁਰੰਗਮ ਛੇਰਨ ਕੈ ਗਮਨਿਓ ਗੁਰ ਸਮੁਖ ਪ੍ਰੇਰਨ ਕੈ। ਉਸ ਵੇਲੇ ਆਪਣੇ ਬਲਵਾਨ ਘੋੜੇ ਨੂੰ ਛੇੜ ਕੇ ਅੱਗੇ ਕੀਤਾ ਹੈ, ਗਮਨਿਓ ਗੁਰ ਸਮੁਖ ਪ੍ਰੇਰਨ ਕੋ, ਭਾਵ ਕੇ ਗੁਰੂ ਨੂੰ ਪ੍ਰੇਰਨ ਦੇ ਵਾਸਤੇ ਗੁਰੂ ਜੀ ਦੇ ਸਾਹਮਣੇ ਗਿਆ। ਟਿਗ ਦੂਤ ਖਰੋ ਤੇਹ ਦੇਖ ਜਬੈ ਕੀਆ ਬੂਜਣ ਤਾਂਹ ਕੇ ਸੰਗ ਤਬੈ। ਜਦੋਂ ਕਾਬਲੀ ਬੇਗ ਅੱਗੇ ਵਧਿਆ, ਉਸ ਵੇਲੇ ਆਪਣੇ ਵੱਲ ਆਉਂਦਾ ਹੋਇਆ ਦੇਖ ਕੇ ਸਤਿਗੁਰਾਂ ਨੇ ਜਿਹੜਾ ਹਸਨ ਖਾਂ ਦੂਤ ਹੈ ਉਸ ਨੂੰ ਪੁੱਛਿਆ, ਕਹਿੰਦੇ ਨੇ ਇਹ ਕੌਣ ਹੈ, ਅਸ ਫੇਰਤ ਹੈ, ਹਿਤ ਸਮਖ ਆਵਣ ਪ੍ਰੇਰਿਤ ਹੈ। ਸਤਿਗੁਰੂ ਜੀ ਹਸਨ ਖਾਂ ਦੂਤ ਨੂੰ ਕਹਿੰਦੇ ਨੇ ਕੌਣ ਹੈ ਜਿਹੜਾ ਕਿ ਘੋੜੇ ਨੂੰ ਦੜਾ ਕੇ ਬਿਲਕੁਲ ਸਾਡੇ ਸਾਹਮਣੇ ਪ੍ਰੇਰਦਾ ਹੋਇਆ ਅੱਗੇ ਵਧ ਰਿਹਾ। ਨਿਜ ਚਾਤਰ ਤਾਂ ਦਿਖਰਾਵਤ ਹੈ ਗਹਿ ਬਾਗ ਤੁਰੰਗ ਨਚਾਵਤ ਹੈ। ਸਤਿਗੁਰੂ ਜੀ ਕਹਿੰਦੇ ਨੇ ਬੜਾ ਚਤਰਾਈ ਵਿਖਾਉਂਦਾ ਔਰ ਘੋੜੇ ਦੀ ਵਾਗ ਨੂੰ ਪ੍ਰੇਰ ਕੇ ਇਧਰ ਉਧਰ ਘੋੜੇ ਨੂੰ ਨਚਾ ਰਿਹਾ। ਸੁਣ ਦੂਤ ਕਹਿਓ ਬੜ ਵੀਰ ਭਲਾ ਇਸ ਮਾਤਲ ਲਾਗੈ ਬੇਗ ਲਲਾ। ਦੂਤ ਹਸਨ ਖਾਂ ਕਹਿੰਦਾ ਸੱਚੇ ਪਾਤਸ਼ਾਹ ਬਹੁਤ ਵੱਡਾ ਭਲਾ ਸੂਰਮਾ ਹੈ, ਇਸ ਮਾਤਲ ਲਾਗੈ ਬੇਗ ਲਲਾ। ਸੱਚੇ ਪਾਤਸ਼ਾਹ ਲੱਲਾ ਬੇਗ ਜਿਹੜਾ ਸਾਰਿਆਂ ਤੋਂ ਵੱਡਾ ਜਰਨੈਲ ਹੈ ਨਾ, ਇਸ ਵੱਡੇ ਸੂਰਮੇ ਦਾ ਮਾਮਾ ਲੱਗਦਾ।
ਤੁਮ ਏਕਲ ਸੰਗ ਜੰਗ ਚਹਿ ਮਗ ਆਵਤ ਪੀ ਬਹੁ ਬਾਰ ਕਹਿ।
ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਇਹ ਸਾਹਮਣੇ ਆ ਰਿਹਾ ਇਸ ਤਰ੍ਹਾਂ ਦਾ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਤੁਹਾਡੇ ਇਕੱਲਿਆਂ ਦੇ ਨਾਲ ਇਹ ਜੰਗ ਲੜਨਾ ਚਾਹੁੰਦਾ ਹੈ, ਕਿਉਂਕਿ ਰਸਤੇ ਦੇ ਵਿੱਚ ਵੀ ਸੱਚੇ ਪਾਤਸ਼ਾਹ ਜਦੋਂ ਅਸੀਂ ਆ ਰਹੇ ਸਾਂ ਤੇ ਕਈ ਵਾਰੀ ਇਹਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਕਿ ਮੈਂ ਗੁਰੂ ਨੂੰ ਲਲਕਾਰ ਕੇ ਇਕੱਲਾ ਹੀ ਉਸ ਦੇ ਨਾਲ ਜੰਗ ਕਰਾਂਗਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਲੱਗਦਾ ਹੈ ਕਿ ਉਹ ਤੁਹਾਨੂੰ ਆਣ ਕੇ ਵੰਗਾਰ ਕੇ ਤੁਹਾਡੇ ਨਾਲ ਜੰਗ ਲੜਨ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਕਾਬਲੀ ਬੇਗ ਦੇ ਬਾਰੇ ਸਤਿਗੁਰਾਂ ਨੂੰ ਹਸਨ ਖਾਂ ਦੂਤ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਇਸ ਕਾਬਲ ਬੇਗ ਦਾ ਤੇ ਸਤਿਗੁਰਾਂ ਦਾ ਯੁੱਧ ਹੋਵੇਗਾ। ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਣਾ।